دوہرا بہر سبا میں ستگرو سمت سبن کو دین تیاگن کمت بیکار کو شیری مکھ اچرے بین.
واہگرو جی کا خالصہ واہگرو جی کی فتح. پرم ستکار یوگ سنمان یوگ ستگران دے پرم پیار چ پروتی ہوئی گرو رنگ چرنگی ہوئی گرو خالصہ سات سنگت وڈے پاگ ہن چبر چتر تخت دے مالک دسوں پاتشاہیاں دی آتمک ڈاک دی جوت حاجراں حضور جہراں جہور سرب کلا پرپور ستگرو تن تن شری گرو گرنتھ صاحب جی مہاراج جی دے پوتر چرن کملوں وچ اور نویں پاتشاہ تن تن شری گرو تیگ بہادر صاحب جی مہاراج جی دے پوتر پاون چرن چو پراپت پوتر استھان گردوارا شری دوپ نوارن صاحب دے اس پوتر پاون دربار اندر لتا پرتی حاضریاں پر کے اکتر ہو کے کلگی تر پنتھ دے والی چٹیاں باجاں والے شمشیرے بہادر دیگ اور تیگ کے تانی ستگرو تن تن شری گرو گوبند سنگھ صاحب سچے پاتشاہ جی مہاراج جی دا پوتر اتہاس بہت ہی شردا بھاونا ادب تے ستکار سہت سربن کر رہے ہو. بہادروں دا مہینہ ہے گرمیاں دے دن ہن کلگیتر پاتشاہ جی مہاراج اپنے محلوں دی چھت تے چوبارے وچ سندر آسنا دے اتے براجمان نے جتھے ستگراں دے محل نے بالکل نیڑے گرسکھاں دے گھر ہن. ایک بھائی لاہورا سنگھ ہے جڑا ستگراں دے صاحبزادیاں دا کھڈاوا ہے تے دوجا بھائی مالا سنگھ ہے. بھائی مالا سنگھ نے لاہورا سنگھ نو ایک سو روپیہ ادار دتا ہویا سی پر جدوں بھائی مالا سنگھ جی لاہورا سنگھ کولوں پیسے منگدے نے تے لاہورا سنگھ ٹاڑ مٹولا کر دیندا. رات دا سماں جس دن کلگی تر جی چھت تے براجے ہوئے سن اسی رات بھائی مالا سنگھ جی لاہورا سنگھ دے گھر اپنے پیسے منگن دی منگن واسطے پہنچے تے لاہورا سنگھ نے جواب دے دیتا. جدوں بھائی مالا سنگھ جی تھوڑا غصے وچ آئے تے لاہورا سنگھ نے اگوں ہسدیاں ہویا آکھیا جے سکھ سکھ دا کھا کے چنتا چھڈ دے وے. بھائی مالا سنگھ نے آکھیا ویخ لا اتھے پرمیشر دے گھر چ لیکھا دینا پائے گا. اگوں لاہورا سنگھ نے ہور پنکتی سنا دیتی لیکھا کوئی نہ پوچھی جے گرو بخشندا جے گرو بخش لوے تے پھر لیکھا نہیں دینا پینا اسی نہیں لیکھا دینا. ادھر کلگی تر جی نہ دوواں سکھاں دی بحث سن رہے سن تو مہاراج جی نے جان لیا کہ لاہورا سنگھ پیسے لے کے مکر رہا ہے. تو ستگرو جی نے ادھر پاون وچ نو چارن کیتے آکھیا لاہورا سنگھ حق پرایا نانکا اس سور اس گائے گر پیر ہاما تاں پرے جا مردار نہ کھائے. اے پرایا حق ہے. لاہورا سنگھ چپ کر گیا تے مالا سنگھ نو کہن لگا کل سویرے آ جائی میں تیرے پیسے موڑ دیاں گا تے غصہ نہ کری میں تیرے نال ہسدا سی. اگلے دن ہی سویرے مالا سنگھ نو کر سد کے لاہورا سنگھ نے پیسے موڑ دتے ਕਲਗੀ ਧਰ ਜੀ ਦੇ ਚਰਨਾਂ ਵਿਚ ਆ ਕੇ ਲੌਰਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋਈ ਹੈ, ਕਿਰਪਾ ਕਰਕੇ ਤੁਸੀਂ ਹੁਣ ਬਖਸ਼ ਲਓ। ਮਹਾਰਾਜ ਤੁਸੀਂ ਬਖਸ਼ੰਦ ਹਰੀ ਹੋ, ਬਖਸ਼ ਲਓ। ਮਹਾਰਾਜ ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਅਸੀਂ ਗੁਨਹਿਗਾਰ ਹਾਂ, ਖਤਾਬੰਦ ਹਾਂ, ਪਰ ਮਹਾਰਾਜ ਤੁਸੀਂ ਬਖਸ਼ਣਹਾਰ ਬਖਸ਼ੰਦ ਹੋ, ਕਿਰਪਾ ਕਰਕੇ ਦਇਆ ਕਰਕੇ ਮਹਾਰਾਜ ਜੀ ਸਾਨੂੰ ਬਖਸ਼ ਲਓ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੌਰਾ ਸਿੰਘ ਨੂੰ ਕੋਲ ਬਿਠਾ ਲਿਆ ਤੇ ਲਾਗੇ ਬਿਠਾ ਕੇ ਮਹਾਰਾਜ ਜੀ ਨੇ ਆਖਿਆ, ਬੈਠੋ, ਤੁਹਾਨੂੰ ਸੁਮਤ ਦੇਈਏ। ਲੌਰਾ ਸਿੰਘ ਦੇ ਨਾਲ ਹੋਰ ਵੀ ਜਿਤਨੇ ਸਿੰਘ ਬੈਠੇ ਸਨ, ਸੰਗਤ ਬੈਠੀ ਸੀ, ਸਾਰੀ ਸੰਗਤ ਪਰਥਾਏ। ਮਹਾਰਾਜ ਜੀ ਨੇ ਇਹ ਮੁਕਤੀ ਨਾਮਾ ਉਚਾਰਨ ਕੀਤਾ, ਜਿਸ ਦੀ ਕਥਾ ਅੱਜ ਪ੍ਰਾਰੰਭ ਹੋ ਰਹੀ ਹੈ। ਇਸ ਪ੍ਰਸੰਗ ਦਾ ਨਾਮ ਮੁਕਤੀ ਨਾਮਾ ਹੈ। ਕੁਝ ਨਾਮੇ ਗੁਰੂ ਘਰ ਦੇ ਵਿਚ ਸਾਨੂੰ ਮਿਲਦੇ ਨੇ, ਜੈਸੇ ਕਰਨੀ ਨਾਮਾ ਹੈ, ਨਸੀਹਤ ਨਾਮਾ ਹੈ। ਕਰਨੀ ਨਾਮਾ ਤੇ ਨਸੀਹਤ ਨਾਮਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਜਿਹੜੇ ਨੇ ਉਹ ਨਾਨਕ ਪ੍ਰਕਾਸ਼ ਵਿਚ ਮਿਲਦੇ ਹਨ। ਇਸੇ ਤਰ੍ਹਾਂ ਇਹ ਮੁਕਤੀ ਨਾਮਾ ਹੈ। ਤੋ ਆਓ ਕਲਗੀਧਰ ਜੀ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਉਪਦੇਸ਼ ਆਪਾਂ ਸਾਰੇ ਸਰਵਣ ਕਰੀਏ, ਕਿਉਂਕਿ ਉਪਦੇਸ਼ ਹਰ ਇੱਕ ਗੁਰਸਿੱਖ ਵਾਸਤੇ ਹੈ। ਇਹ ਰਹਿਣੀ ਬਹਿਣੀ ਹੈ ਗੁਰਸਿੱਖ ਦੀ, ਜਿਹੜੀ ਸਤਿਗੁਰਾਂ ਨੇ ਦੱਸੀ ਹੈ। ਗੁਰਸਿੱਖ ਦਾ ਆਚਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਗੁਰਸਿੱਖ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਗੁਰਸਿੱਖ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਗੁਰਸਿੱਖ ਦੀ ਕਰਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਸਾਰਾ ਉਪਦੇਸ਼ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਬਹੁਰ ਸਭਾ ਮੈਂ ਸਤਿਗੁਰੂ, ਸੁਮਤ ਸਬਨ ਕੋ ਦੇਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿਚ, ਆਪਣੇ ਦੀਵਾਨ ਵਿਚ ਸਾਰਿਆਂ ਨੂੰ ਸੁਮਤ ਦੇਣ ਵਾਸਤੇ, ਇਹ ਸੁਮਤ ਹੈ ਜਿਸ ਸੁਮਤ ਦਾ ਗੁਰਬਾਣੀ ਵਿਚ ਜ਼ਿਕਰ ਹੈ ਨਾ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੋਂ ਮੈਂ ਅਰਧ ਹੈ, ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਦ ਹੈ। ਇਹ ਉਹ ਸਮਤ ਹੈ ਜਿਹੜੀ ਸਮਤ ਸਤਿਗੁਰੂ ਜੀ ਆਪਣੇ ਸਿੱਖ ਨੂੰ ਬਖਸ਼ਦੇ ਨੇ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਉਹ ਸਮਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸਾਰਿਆਂ ਸਿੱਖਾਂ ਨੂੰ, ਆਪਣਿਆਂ ਸਾਰਿਆਂ ਸਿੰਘਾਂ ਨੂੰ ਬਖਸ਼ਦੇ ਹਨ।
ਤਿਆਗਨ ਕੁਮਤ ਬੇਕਾਰ ਕੋ, ਸ਼੍ਰੀ ਮੁਖ ਉਚਰੇ ਬੈਨ।
ਔਰ ਜਿਹੜੀ ਕੁਮਤ ਹੈ, ਕੁਮਤ ਦਾ ਮਤਲਬ ਹੁੰਦਾ ਖਾਲਸਾ ਦੀ ਜਿਹੜੀ ਭੈੜੀ ਮਤ ਹੈ, ਜਿਹੜੀ ਮਤ ਗੁਰੂ ਨਾਲੋਂ ਤੋੜਦੀ ਹੈ, ਜਿਹੜੀ ਮਤ ਸਿਮਰਨ ਨਾਲੋਂ ਤੋੜਦੀ ਹੈ, ਜਿਹੜੀ ਮਤ ਸੰਗਤ ਕਰਨ ਵੱਲੋਂ ਤੋੜਦੀ ਹੈ, ਉਹ ਮਤ ਨੂੰ ਕੁਮਤ ਕਹਿੰਦੇ ਹਨ। ਐਸੀ ਜਿਹੜੀ ਕੁਮਤ ਹੈ, ਉਸ ਕੁਮਤ ਨੂੰ ਖਤਮ ਕਰਨ ਲਈ, ਉਸ ਕੁਮਤ ਦਾ ਤਿਆਗ ਕਰਾਉਣ ਲਈ, ਔਰ ਆਪਣੇ ਸਿੱਖਾਂ ਨੂੰ ਸਦ ਬੁੱਧੀ ਤੇ ਸੁਮਤ ਦੇਣ ਲਈ ਗੁਰੂ ਕਲਗੀਧਰ ਅੰਤਰਯਾਮੀ ਸਵਾਮੀ ਜੀ ਨੇ ਇਹ ਪਵਿੱਤਰ ਪਾਵਨ ਬਚਨ ਉਚਾਰਨ ਕੀਤੇ ਹਨ।
ਚੋਪਈ ਸੁਨ ਗੁਰ ਸਿੱਖੋ ਸ਼ੁਭ ਉਪਦੇਸ਼ੂ।
ਮਹਾਰਾਜ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ, ਸਾਡਾ ਇਹ ਸ਼ੁਭ ਉਪਦੇਸ਼ ਸਾਰੇ ਸੁਣੋ। ਇਹ ਸ਼ੁਭ ਉਪਦੇਸ਼ ਹੈ, ਪਵਿੱਤਰ ਉਪਦੇਸ਼, ਔਰ ਇਹ ਹਰ ਇੱਕ ਸਿੱਖ ਵਾਸਤੇ ਹੈ ਜਿਹੜਾ ਰਹਿਤ ਧਾਰੀ ਸਿੱਖ ਹੈ, ਖੰਡੇ ਬਾਟੇ ਦੀ ਪੋਲ ਛਕਣ ਵਾਲਾ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਵਾਸਤੇ ਇਹ ਉਪਦੇਸ਼ ਹੈ। ਇਹ ਸ਼ੁਭ ਉਪਦੇਸ਼, ਇਹ ਪਵਿੱਤਰ ਉਪਦੇਸ਼ ਤੁਸੀਂ ਸਾਰੇ ਸਰਵਣ ਕਰੋ।
ਧਰੈ ਕਮਾਵੈ ਤਜੈ ਕਲੇਸ਼ੂ,
ਜਿਹੜਾ ਸਿੱਖ ਇਸ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇਗਾ, ਫਿਰ ਇਸ ਉਪਦੇਸ਼ ਨੂੰ ਕਮਾਵੇਗਾ, ਸੁਣ ਕੇ ਧਾਰਨ ਕਰਕੇ ਫਿਰ ਉਸ ਉਪਦੇਸ਼ ਦੀ ਕਮਾਈ ਕਰੇਗਾ, ਉਹਦੇ ਸਾਰੇ ਕਲੇਸ਼ ਕੱਟੇ ਜਾਣਗੇ, ਉਹਦੇ ਸਾਰੇ ਕਲੇਸ਼ਾਂ ਦੀ ਨਿਵਿਰਤੀ ਹੋ ਜਾਏਗੀ।
ਲਖੋ ਮੁਕਤ ਨਾਮਾ ਇਸ ਨਾਮ,
ਔਰ ਇਹ ਜਿਹੜਾ ਉਪਦੇਸ਼ ਅਸੀਂ ਤੁਹਾਨੂੰ ਦੇਣ ਲੱਗੇ ਹਾਂ ਇਹਦਾ ਨਾਮ ਹੈ ਮੁਕਤੀ ਨਾਮਾ। ਇਹਨੂੰ ਸੁਣਨ ਵਾਲਿਆਂ ਨੂੰ ਮੁਕਤੀ ਪ੍ਰਾਪਤ ਹੋਵੇਗੀ, ਮੋਕਸ਼ ਦੀ ਪ੍ਰਾਪਤੀ ਹੋਵੇਗੀ। ਇਹ ਜਿਹੜਾ ਪਵਿੱਤਰ ਪਾਵਨ ਉਪਦੇਸ਼ ਹੈ ਇਹਦਾ ਨਾਮ ਮੁਕਤੀ ਨਾਮਾ ਹੈ।
ਜਿਸ ਕੇ ਕਰਤ ਲੈ ਗੁਰ ਧਾਮ,
ਇਸ ਮੁਕਤੀ ਨਾਮੇ ਨੂੰ ਸੁਣ ਕੇ ਸਰਵਣ ਕਰਕੇ ਤੁਸੀਂ ਗੁਰ ਧਾਮ ਦੀ ਯਾਨੀ ਕਿ ਮੁਕਤੀ ਦਾ ਜਿਹੜਾ ਘਰ ਹੈ, ਪਰਮੇਸ਼ਰ ਦਾ ਜੋ ਘਰ ਹੈ, ਉਸ ਘਰ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ।
ਸਿੱਖ ਹੋਏ ਕਿਸ ਕਰਜ ਨਾ ਲੇਵੈ,
ਮਹਾਰਾਜ ਜੀ ਉਪਦੇਸ਼ ਸ਼ੁਰੂ ਕਰਦੇ ਨੇ, ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਛੇਤੀ ਕਿਤਿਆਂ ਕਰਜ ਨਾ ਲਵੇ। ਇਹਦੇ ਵਿੱਚ ਦੋਵੇਂ ਵਿਚਾਰ ਧਾਰਾਵਾਂ ਨੇ, ਅਧਿਆਤਮਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ। ਅਧਿਆਤਮਕ ਤੌਰ ਤੇ ਜਦੋਂ ਅਸੀਂ ਕਿਸੇ ਕੋਲੋਂ ਕਰਜ਼ਾ ਲੈਂਦੇ ਹਾਂ ਤੇ ਸਾਡੇ ਅੰਦਰ ਚਿੰਤਾ ਬਣੀ ਰਹਿੰਦੀ ਹੈ ਕਿ ਮੈਂ ਕਰਜ਼ਾ ਮੋੜਨਾ, ਤੇ ਕਰਜ਼ਾ ਵੱਧ ਰਿਹਾ, ਵਿਆਜ ਵੱਧ ਰਿਹਾ, ਮਨ ਚ ਚਿੰਤਾ ਰਹਿੰਦੀ ਹੈ ਨਾ, ਪਰੇਸ਼ਾਨੀ ਰਹਿੰਦੀ ਹੈ। ਹੁਣ ਜਦੋਂ ਮਨ ਚ ਫਿਕਰ ਰਹੇਗਾ, ਚਿੰਤਾ ਰਹੇਗੀ, ਬਾਣੀ ਚ ਮਨ ਨਹੀਂ ਲੱਗਣਾ, ਸਿਮਰਨ ਵਿਚ ਮਨ ਨਹੀਂ ਲੱਗਣਾ, ਕਰਜ਼ਾ ਲੈਣ ਵਿਚ ਅਧਿਆਤਮਕ ਤੌਰ ਤੇ ਘਾਟਾ, ਸਮਾਜਿਕ ਤੌਰ ਤੇ ਜੇ ਕਰਜ਼ਾ ਲੈਂਦੇ ਹਾਂ ਤਾਂ ਵੀ ਸਮਾਜਿਕ ਤੌਰ ਦੇ ਉੱਤੇ ਸਮਾਜ ਵੱਲੋਂ ਇਹ ਤਾਂ ਪਹਿਲਾਂ ਹੀ ਕਰਜ਼ਈ ਹੈ, ਲੋਕਾਂ ਦੀ ਜਿਹੜੀ ਦ੍ਰਿਸ਼ਟੀ ਹੈ ਕਰਜ਼ਾ ਲੈਣ ਵਾਲੇ ਵਿਅਕਤੀ ਪ੍ਰਤੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਸੁਹਿਰਦ ਭਾਵ ਨਾਲ ਨਹੀਂ ਵੇਖਦੇ, ਕਹਿੰਦੇ ਜੀ ਇਹ ਜਿਹੜਾ ਕਰਜ਼ਾ ਲੈਣ ਵਾਲਾ ਬੰਦਾ ਇਹਦਾ ਤਾਂ ਕੰਮ ਹੀ ਰੋਜ਼ ਦਾ, ਇਹ ਆਪਣਾ ਪੇਟ ਹੀ ਕਰਜ਼ਾ ਲੈ ਕੇ ਪਾਲਦਾ, ਮੋੜਦਾ ਨਹੀਂ ਕਿਸੇ ਦਾ, ਲੋਕਾਂ ਦਾ ਉਹਨਾਂ ਤੇ ਵਿਸ਼ਵਾਸ ਨਹੀਂ ਰਹਿੰਦਾ। ਇੱਦਾਂ ਅਧਿਆਤਮਕ ਤੌਰ ਤੇ ਸਮਾਜਿਕ ਤੌਰ ਤੇ ਦੋਹਾਂ ਪਾਸਿਓਂ ਨੁਕਸਾਨ ਹੁੰਦਾ। ਮਹਾਰਾਜ ਜੀ ਕਹਿੰਦੇ ਕੋਸ਼ਿਸ਼ ਕਰੇ ਕਿ ਜਿਹੜਾ ਸਿੱਖ ਹੈ ਉਹ ਛੇਤੀ ਕਿਤਿਆਂ ਕਰਜ਼ ਨਾ ਲਵੇ।
ਜੇ ਕਰ ਲਏ ਭਾਵ ਕਰ ਦੇਵੇ,
ਪਰ ਸਮਾਜ ਵਿੱਚ ਵਿਚਰਨਾ, ਕਈ ਵਾਰ ਕਰਜ਼ਾ ਲੈਣਾ ਵੀ ਪੈਂਦਾ, ਉਧਾਰ ਮੰਗਣਾ ਵੀ ਪੈਂਦਾ। ਤੇ ਕਹਿੰਦੇ ਜੇ ਕਿਸੇ ਕੋਲੋਂ ਕਰਜ਼ਾ ਲੈ ਲਵੇ ਤੇ ਕਰਜ਼ਾ ਜਿਹਦੇ ਕੋਲੋਂ ਲਵੇ ਉਹਨੂੰ ਪ੍ਰੇਮ ਸਹਿਤ ਵਾਪਸ ਕਰੇ। ਲੋਹਰਾ ਸਿੰਘ ਵਾਂਗੂ ਨਾ ਕਹੇ ਕਿ ਸਿੱਖ ਸਿੱਖ ਦਾ ਖਾ ਇੱਕ ਹੈ, ਮੁੜ ਕੇ ਚਿੰਤਾ ਛੱਡ ਦੇ, ਕਿ ਜਿਹੜਾ ਸਿੱਖ ਹੈ ਉਹ ਸਿੱਖ ਦਾ ਖਾ ਕੇ ਆਪਣੀ ਚਿੰਤਾ ਮੁੜ ਕੇ ਗਵਾ ਦੇਵੇ ਵੀ ਕੱਲ ਨੂੰ ਮੋੜਨਾ। ਕਹਿਣ ਲੱਗੇ ਕਿ ਜਿਹੜਾ ਸਿੱਖ ਹੈ ਉਹ ਕਿਸੇ ਕੋਲੋਂ ਪਹਿਲੀ ਗੱਲ ਤਾਂ ਛੇਤੀ ਕਰਜ਼ਾ ਨਾ ਲਵੇ। ਹਾਂ ਜੇ ਉਹਨੂੰ ਕਰਜ਼ਾ ਲੈਣਾ ਵੀ ਪੈ ਜਾਏ ਤੇ ਕਰਜ਼ਾ ਲੈ ਕੇ ਫਿਰ ਉਹ ਭਾਵਨਾ ਸਹਿਤ ਮੋੜ ਨਾ ਕਰੇ। ਜਿਹਦਾ ਕਰਜ਼ਾ ਜਿਹਦੇ ਕੋਲੋਂ ਲਿਆ ਉਹਨੂੰ ਪਿਆਰ ਸਹਿਤ ਹੱਥ ਬੰਨ ਕੇ ਮੋੜੇ ਕਿ ਲਓ ਮਹਾਰਾਜ ਤੁਸੀਂ ਮੇਰਾ ਔਖੇ ਸਮੇਂ ਕਾਰਜ ਸਵਾਰਿਆ ਸੀ ਤੇ ਮੈਂ ਤੁਹਾਡਾ ਰਿਣੀ ਹਾਂ, ਤੁਹਾਡਾ ਮਹਾਨ ਪਰਉਪਕਾਰ ਵੀ ਰਹੇਗਾ ਮੇਰੇ ਤੇ, ਔਰ ਆ ਲਓ ਮਹਾਰਾਜ ਤੁਹਾਡੇ ਪੈਸੇ ਮੈਂ ਤੁਹਾਨੂੰ ਵਾਪਸ ਮੋੜਨਾ। ਮਹਾਰਾਜ ਜੀ ਕਹਿੰਦੇ ਜੇ ਕਰਜ਼ਾ ਲੈ ਵੀ ਲਵੇ ਤੇ ਭਾਵ ਸਹਿਤ, ਆਮ ਕਰਕੇ ਅਕਸਰ ਲੈਣ ਵੇਲੇ ਲੋਕਾਂ ਦੀ ਨਿਗਾਹ ਹੋਰ ਹੁੰਦੀ ਹੈ, ਜਦੋਂ ਕਰਜ਼ਾ ਮੋੜਨਾ ਹੁੰਦਾ ਉਦੋਂ ਦੇਣ ਵੇਲੇ ਦ੍ਰਿਸ਼ਟੀ ਹੋਰ ਹੁੰਦੀ, ਦੇ ਦਿਆਂਗੇ ਕਿਹੜਾ ਦੌੜੇ ਚੱਲੇ, ਮੈਂ ਸ਼ਹਿਰ ਛੱਡ ਕੇ ਜਾਣ ਲੱਗਾ ਤੇਰੇ ਕਿੰਨੇ ਕੁ ਪੈਸੇ ਨੇ, ਮੈਂ ਦੌੜਨ ਲੱਗਾ, ਏਦਾਂ ਦੇ ਜਵਾਬ ਹੁੰਦੇ ਨੇ ਲੋਕਾਂ ਦੇ। ਇਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਲੋਕਾਂ ਦੀ, ਇਸ ਤਰ੍ਹਾਂ ਦਾ ਸੁਭਾਵ ਹੁੰਦਾ ਲੋਕਾਂ ਦਾ। ਮਹਾਰਾਜ ਜੀ ਕਹਿੰਦੇ ਜਿਹਦੇ ਕੋਲੋਂ ਕਰਜ਼ਾ ਲਵੇ ਉਹਨੂੰ ਭਾਵਨਾ ਸਹਿਤ ਪ੍ਰੇਮ ਸਹਿਤ ਮੋੜ ਨਾ ਕਰੇ।
ਸੁਣੇ ਨਾ ਝੂਠ ਨਾ ਮੁਖ ਤੇ ਕਹੇ।
ਹਾਂ, ਇਹ ਵੀ ਉਪਦੇਸ਼ ਹੈ ਅੱਗੇ ਕਹਿੰਦੇ ਨਾ ਆਪਣੇ ਕੰਨਾਂ ਨਾਲ ਝੂਠ ਸੁਣੇ ਤੇ ਨਾ ਆਪਣੇ ਮੂੰਹ ਤੋਂ ਝੂਠ ਬੋਲੇ। ਕੰਨਾਂ ਨਾਲ ਸੁਣਨਾ ਨਹੀਂ ਝੂਠ ਤੇ ਮੂੰਹ ਤੋਂ ਬੋਲਣਾ ਨਹੀਂ, ਏਦਾਂ ਦੀ ਬਿਰਤੀ ਰੱਖਣੀ ਹੈ ਸਿੱਖ ਨੇ। ਮਹਾਰਾਜ ਜੀ ਦੇ ਬਚਨ ਨੇ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਮੁਰਦਾ ਖਾਣ ਦੇ ਤੁੱਲ ਹੈ, ਜਿਹਾ ਮੁਰਦਾ ਖਾ ਲਿਆ ਜਿਹਾ ਝੂਠ ਬੋਲ ਲਿਆ। ਮਹਾਰਾਜ ਜੀ ਕਹਿੰਦੇ ਝੂਠ ਬੋਲੇ ਵੀ ਨਾ ਔਰ ਕੰਨਾਂ ਨਾਲ ਝੂਠ ਸੁਣੇ ਵੀ ਨਾ।
ਸੰਗ ਝੂਠ ਕੇ ਪ੍ਰੀਤ ਨਾ ਗਹੈ।
ਝੂਠ ਦੇ ਨਾਲ ਪ੍ਰੀਤ ਨਾ ਕਰੇ। ਹਾਲਾਂਕਿ ਕਲਯੁਗ ਦੇ ਵਿਚ ਹਮੇਸ਼ਾ ਝੂਠ ਜ਼ਿਆਦਾ ਫਲਦਾ ਹੈ। ਇਹਦਾ ਕਾਰਨ ਹੈ ਕਿਉਂਕਿ ਕਲਯੁਗ ਦੇ ਵਿਚ ਝੂਠ ਕਲਯੁਗ ਦਾ ਰਤਵਾਹੀ ਹੈ। ਆਸਾ ਜੀ ਦੀ ਵਾਰ ਦੇ ਪਵਿੱਤਰ ਬਚਨ ਆਪ ਜੀ ਸਰਵਣ ਕਰਦੇ ਹੋ, ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ। ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ। ਕਲਯੁਗ ਦਾ ਜਿਹੜਾ ਰਥ ਹੈ ਇਹ ਅੱਗ ਦਾ ਹੈ, ਵਿਸ਼ੇ ਵਿਕਾਰਾਂ ਦੀ ਅੱਗ ਇਹਦੇ ਚ ਬਲਦੀ ਹੈ, ਔਰ ਇਹਦਾ ਜਿਹੜਾ ਰਥਵਾਹੀਆ ਹੈ ਉਹ ਕੂੜ ਹੈ, ਝੂਠ ਹੈ, ਇਹਨੂੰ ਚਲਾਉਣ ਵਾਲਾ ਜਿਹੜਾ ਹੈ। ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਵਿਚ ਸਭ ਤੋਂ ਜ਼ਿਆਦਾ ਜਿਹੜਾ ਫਲੀ ਭੂਤ ਹੁੰਦਾ ਉਹ ਝੂਠ ਹੁੰਦਾ, ਪਰ ਖਾਲਸਾ ਜੀ ਓੜਕ ਸੱਚ ਰਹੀ। ਝੂਠ ਜਿੰਨਾ ਮਰਜ਼ੀ ਤਾਕਤਵਰ ਹੋਵੇ, ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ, ਅੰਤ ਨੂੰ ਸੱਚ ਹੀ ਸਾਹਮਣੇ ਸੰਸਾਰ ਦੇ ਆ ਜਾਂਦਾ ਹੈ। ਬੱਦਲ ਘਟਾਵਾਂ ਜਿੰਨੀਆਂ ਮਰਜ਼ੀ ਛਾਈਆਂ ਹੋਣ ਆਕਾਸ਼ ਵਿਚ, ਆਖਰਕਾਰ ਉਹਨਾਂ ਬੱਦਲਾਂ ਤੇ ਘਟਾਵਾਂ ਨੂੰ ਚੀਰਦਾ ਹੋਇਆ ਸੂਰਜ ਇਕ ਦਿਨ ਸਾਹਮਣੇ ਆ ਹੀ ਜਾਂਦਾ। ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ ਸੱਚ ਨੇ ਸਾਹਮਣੇ ਆ ਹੀ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਨਾ ਝੂਠ ਬੋਲੇ ਨਾ ਹੀ ਝੂਠ ਸੁਣੇ ਤੇ ਨਾ ਹੀ ਝੂਠ ਨਾਲ ਪ੍ਰੀਤ ਕਰੇ। ਖਾਲਸਾ ਜੀ ਇਹ ਸੋਧ ਸੁਧਈਆ ਹੈ, ਇਹ ਸਾਧਨਾ ਹੈ ਇੱਕ ਪ੍ਰਕਾਰ ਦੀ, ਕਿ ਜਦੋਂ ਸੱਚ ਬੋਲਣ ਦੀ ਆਦਤ ਬਣਾਵਾਂਗੇ, ਸਾਡੀ ਰਸਨਾ ਤੋਂ ਅਸੀਂ ਸੱਚ ਬੋਲਣਾ ਸ਼ੁਰੂ ਕਰਾਂਗੇ। ਮਹਾਂਪੁਰਖਾਂ ਦੇ ਬੜੇ ਬੜੇ ਵੱਡੇ ਜਿਹੜੇ ਫਿਲਾਸਫਰ ਦਾਰਸ਼ਨਿਕ ਨੇ ਉਹਨਾਂ ਦਾ ਕਥਨ ਹੈ ਕਿ ਜਦੋਂ ਸਾਡੀ ਆਦਤ ਬਣ ਜਾਏਗੀ ਸੱਚ ਬੋਲਣ ਦੀ, ਝੂਠ ਦੇ ਪ੍ਰਤਿਆਗੀ ਹੋਵਾਂਗੇ, ਤੇ ਪ੍ਰਮਾਤਮਾ ਸੱਚ ਸਰੂਪ ਹੈ, ਸਹਿਜੇ ਸਹਿਜੇ ਫਿਰ ਉਸ ਪ੍ਰਮਾਤਮਾ ਵਿਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ, ਨੇੜਤਾ ਹੋਣੀ ਸ਼ੁਰੂ ਹੋ ਜਾਏਗੀ, ਨਿਰੰਕਾਰ ਦੇ ਵਿਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ, ਸੱਚ ਸਰੂਪ ਪਰਮੇਸ਼ਰ ਵਿਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ ਜੇ ਸੱਚ ਦੇ ਧਾਰਨੀ ਹੋਵਾਂਗੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖ ਨੇ ਝੂਠ ਨਾਲ ਪ੍ਰੀਤ ਨਹੀਂ ਕਰਨੀ, ਕੂੜ ਦੇ ਨਾਲ ਝੂਠ ਨਾਲ ਪ੍ਰੀਤ ਨਹੀਂ ਕਰਨੀ।
ਸਤ ਸੰਗੀ ਹੋਏ ਸੱਚ ਕਮਾਵੇ।
ਔਰ ਸਤ ਸੰਗੀ ਹੋ ਕੇ ਸੱਚ ਦੀ ਕਮਾਈ ਕਰਨੀ ਹੈ ਸਿੱਖ ਨੇ, ਸਤ ਸੰਗੀ ਹੋ ਕੇ ਸਤ ਸੰਗਤ ਕਰਨੀ ਹੈ, ਵੱਧ ਤੋਂ ਵੱਧ ਸੰਗਤ ਕਰਨੀ। ਇੱਕ ਬੇਨਤੀ ਮੈਂ ਕਰਦਿਆਂ, ਭਾਵੇਂ ਕਈ ਵੀਰ ਆਪਣੇ ਮਨ ਵਿਚ ਇਸ ਗੱਲ ਦਾ ਗੁੱਸਾ ਵੀ ਕਰਨ, ਕਥਾ 5 ਵਜੇ ਪ੍ਰਾਰੰਭ ਹੋ ਜਾਂਦੀ ਹੈ, ਕਥਾ ਸੁਣਨ ਵੀ ਆਪਾਂ ਆਉਂਦੇ ਹਾਂ, ਬਹੁਤ ਸਾਰੇ ਗੁਰਮੁਖ ਤਾਂ ਪੂਰੇ 5 ਵਜੇ ਹਾਜ਼ਰ ਹੋ ਜਾਂਦੇ ਨੇ, ਪਰ ਬਹੁਤਿਆਂ ਦਾ ਸੁਭਾਅ ਹੁੰਦਾ ਵੀ ਚਲੋ ਪਹਿਲਾਂ ਮੰਗਲਾ ਚਰਨ ਹੋ ਜਾਏ, ਪਿਛਲਾ ਪ੍ਰਕਰਨ ਸੁਣਾਇਆ ਜਾਏ, ਵੀ 20 ਮਿੰਟ ਜਦੋਂ ਲੰਘ ਜਾਣਗੇ ਫਿਰ ਜਾਵਾਂਗੇ ਅਗਲੀ ਕਥਾ ਸੁਣਨ ਵਾਸਤੇ। ਐਸਾ ਨਹੀਂ ਹੈ, ਕਥਾ ਵਿਚ ਆਉਣ ਦੀ ਆਦਤ ਬਣਾਓ ਔਰ ਮੰਗਲਾਚਰਨ ਵਿਚ ਹੀ ਹਾਜ਼ਰੀ ਲਵਾਣੀ। ਮੰਗਲਾਚਰਨ ਜਿਹੜਾ ਹੁੰਦਾ ਨਾ, ਪਹਿਲਾਂ ਆਪਾਂ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹਾਂ, ਉਹਦੇ ਵਿਚ ਹਾਜ਼ਰੀ ਲਗਵਾਉਣੀ ਹਰ ਇੱਕ ਸਿੱਖ ਦਾ ਕਰਤੱਵ ਬਣਦਾ। ਜਿਹੜੇ ਕਥਾ ਸੁਣਦੇ ਉਦੋਂ ਹੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ। ਫਿਰ ਆਪਾਂ ਕਥਾ ਸੁਣਨ ਦਾ ਫਿਰ ਸੰਪੂਰਨ ਮਹਾਤਮ ਮਿਲਦਾ, ਫਲ ਮਿਲਦਾ ਕਥਾ ਸੁਣਨ ਦਾ। ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਉਹਨਾਂ ਸਤਸੰਗੀਆਂ ਨੂੰ ਜਿਹੜੇ ਲੇਟ ਆਉਂਦੇ ਨੇ, ਉਹ ਸਮੇਂ ਸਿਰ ਆ ਜਾ। ਹਾਂ, ਜਿਨ੍ਹਾਂ ਦੀ ਕੋਈ ਮਜਬੂਰੀ ਹੈ, ਹਾਂ ਕਈਆਂ ਦੀ ਡਿਊਟੀ ਜਿਹੜੀ ਆ ਉਹ 5 ਵਜੇ ਖਤਮ ਹੁੰਦੀ ਆ, 5 ਵਜੇ ਦਫ਼ਤਰਾਂ ਚੋਂ ਵਿਹਲੇ ਹੁੰਦੇ ਨੇ, ਉਹ ਫਿਰ ਆਉਂਦੇ ਨੇ, ਉਹਨਾਂ ਦੀ ਗੱਲ ਵੱਖਰੀ ਆ। ਪਰ ਜਿਨ੍ਹਾਂ ਦੀ ਕੋਈ ਮਜਬੂਰੀ ਨਹੀਂ ਹੈ, ਘਰੋਂ ਹੀ ਆਉਣਾ, ਉਹ ਸਮੇਂ ਸਿਰ ਹਾਜ਼ਰ ਹੋ ਜਾਇਆ ਕਰਨ, ਤਾਂ ਜੋ ਪੂਰਨ ਤੌਰ ਤੇ ਰਸ ਤੇ ਇਕਾਗਰਤਾ ਜਿਹੜੀ ਆ ਉਹ ਬਣ ਸਕੇ। ਸੰਗਤ ਵੱਧ ਵੱਧ ਤੋਂ ਵੱਧ, ਗੁਰੂ ਕਲਗੀਧਰ ਜੀ ਦੇ ਬਚਨ ਨੇ, ਕਹਿੰਦੇ ਸਤ ਸੰਗੀ ਜਿਹੜਾ ਹੈ ਸਿੱਖ, ਉਹ ਵੱਧ ਤੋਂ ਵੱਧ ਸੰਗਤ ਕਰੇ। ਜਿੰਨਾ ਸਮਾਂ ਵੱਧ ਤੋਂ ਵੱਧ ਸੰਗਤ ਵਿਚ, ਜੇ 10-15 ਮਿੰਟ 20 ਮਿੰਟ ਜ਼ਿਆਦਾ ਬਤੀਤ ਹੋਵੇਗਾ, ਉਨਾ ਹੀ ਲਾਭ ਜ਼ਿਆਦਾ ਨਾ। ਸਮਾਂ ਤਾਂ ਬਾਹਰ ਵੀ ਬੀਤ ਜਾਣਾ ਸੰਗਤ ਵਿਚੋਂ, ਪਰ ਉਹ ਜਿਹੜਾ ਬਾਹਰ ਸਮਾਂ ਬੀਤਣਾ ਉਹ ਸਫਲ ਨਹੀਂ ਹੋਣਾ। ਜਿਹੜਾ ਸਮਾਂ ਸੰਗਤ ਵਿਚ ਆ ਕੇ ਬਤੀਤ ਹੋਣਾ, ਉਹ ਸਫਲ ਹੋ ਜਾਣਾ, ਉਹ ਸਮਾਂ ਸਕਾਰਤਾ ਹੋ ਜਾਣਾ। ਇਸ ਕਰਕੇ ਦੁਬਾਰਾ ਪੜੋ ਜੀ,
ਸਤ ਸੰਗੀ ਹੋਏ ਸਾਚ ਕਮਾਵੇ।
ਸਤ ਸੰਗੀ ਹੋ ਕੇ ਸਾਧ ਸੰਗਤ ਵਿਚ ਆ ਕੇ ਸੱਚ ਦੀ ਕਮਾਈ ਕਰੇ, ਸੱਚ ਦਾ ਅਭਿਆਸ ਕਰੇ।
ਸੰਗ ਸੱਚ ਕੇ ਪ੍ਰੀਤ ਵਧਾਵੇ।
ਸੱਚ ਦੇ ਨਾਲ ਆਪਣੀ ਪ੍ਰੀਤ ਵਧਾਵੇ, ਆਪਣੇ ਹਿਰਦੇ ਦੀ ਜਿਹੜੀ ਪ੍ਰੀਤ ਹੈ ਉਹ ਸੱਚ ਨਾਲ ਵਧਾਵੇ, ਸੱਚ ਨਾਲ ਪਿਆਰ ਕਰੇ।
ਸੱਚ ਔਰ ਧਰੇ ਮਿਰ ਜਾਦਾ ਸਾਚੀ।
ਔਰ ਆਪਣੇ ਹਿਰਦੇ ਵਿਚ ਵੀ ਸੱਚ ਧਾਰਨ ਕਰੇ, ਔਰ ਜਿਹੜੀ ਮਰਿਆਦਾ ਧਾਰਨ ਕੀਤੀ ਹੋਈ ਹੈ ਉਹ ਵੀ ਸੱਚੀ ਹੋਵੇ। ਵਿਖਾਵੇ ਦੀ ਮਰਿਆਦਾ ਨਾ ਹੋਵੇ ਕਿ ਲੋਕਾਂ ਵਿਚ ਜਿਹੜੀ ਮਰਿਆਦਾ ਵਿਖਾਈ ਜਾਂਦੀ ਹੈ ਉਹ ਹੋਰ ਹੈ, ਅਸਲ ਜ਼ਿੰਦਗੀ ਵਿਚ ਜਿਹੜੀ ਮਰਿਆਦਾ ਉਹ ਹੋਰ ਹੋਵੇ। ਐਸਾ ਨਹੀਂ, ਸੱਚੀ ਮਰਿਆਦਾ ਦਾ ਮਤਲਬ ਜਿਸ ਤਰ੍ਹਾਂ ਦੀ ਅਸਲ ਜ਼ਿੰਦਗੀ ਵਿਚ ਮਰਿਆਦਾ ਉਸੇ ਤਰ੍ਹਾਂ ਦੀ ਲੋਕਾਂ ਨੂੰ ਨਜ਼ਰ ਆਵੇ। ਅਕਸਰ ਆਮ ਕਰਕੇ ਅਸੀਂ ਲੋਕਾਂ ਵਿਚ ਸਮਾਜ ਵਿਚ ਹੋਰ ਢੰਗ ਨਾਲ ਵਿਚਰਦੇ ਹਾਂ, ਪਰਸਨਲੀ ਜ਼ਿੰਦਗੀ ਸਾਡੀ ਕੁਝ ਹੋਰ ਤਰੀਕੇ ਦੀ ਹੁੰਦੀ, ਇਕੋ ਜਿਹਾ ਜੀਵਨ ਹੋਵੇ। ਮਰਿਆਦਾ ਵੀ ਸਾਡੀ ਸੱਚ ਦੀ ਹੋਣੀ ਚਾਹੀਦੀ ਹੈ, ਵਿਖਾਵਾ ਨਹੀਂ ਹੋਣਾ ਚਾਹੀਦਾ, ਪਖੰਡ ਜਾਂ ਟਕਵਾਂਜ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਬਹੁਤੇ ਸਿੱਖ ਬੈਠੇ ਹੋਣ ਉੱਥੇ ਕਹੀਏ ਜੀ ਮੈਂ ਤਾਂ ਆਹ ਕੰਮ ਨਹੀਂ ਕਰਦਾ। ਹਾਂ, ਜਿੱਥੇ ਕੱਲਾ ਪਰਿਵਾਰ ਵਿਚ ਬੈਠਾ ਹੋਵੇ ਉੱਥੇ ਕੱਲਾ ਕਰੀ ਜਾਵੇ, ਐਸਾ ਨਹੀਂ ਹੈ। ਸੱਚੀ ਮਰਿਆਦਾ ਦਾ ਧਾਰਨੀ ਗੁਰਸਿੱਖ ਹੋਵੇ, ਅੰਦਰ ਵੀ ਸੱਚ ਧਾਰਨ ਕਰੇ ਔਰ ਇਹਦੀ ਮਰਿਆਦਾ ਵੀ ਸੱਚੀ ਹੋਵੇ।
ਛਲ ਬਿਨ ਹੋਵੇ ਸੱਚ ਉਬਾਚੀ।
ਛਲ ਤੋਂ ਬਿਨਾ ਹੋ ਕੇ, ਕਪਟ ਤੋਂ ਬਿਨਾ ਹੋ ਕੇ ਸੱਚ ਉਚਾਰੇ। ਜਿਹੜਾ ਸੱਚ ਕਹਿਣਾ ਉਹ ਕਪਟ ਤੋਂ ਬਿਨਾ ਕਹੇ, ਕਿਸੇ ਪ੍ਰਕਾਰ ਦਾ ਛਲ ਫਰੇਬ ਆਪਣੇ ਹਿਰਦੇ ਵਿਚ ਨਾ ਧਾਰਨ ਕਰਕੇ ਸੱਚ ਕਹੇ।
ਸੱਚ ਕੇ ਸੰਗ ਜੀਵਕਾ ਜੋਈ।
ਸਾਹਿਬ ਜੀ ਕਹਿੰਦੇ ਸੱਚ ਦੇ ਨਾਲ ਜਿਹੜੀ ਜੀਵਕਾ ਹੁੰਦੀ ਹੈ, ਸੱਚ ਬੋਲਣ ਨਾਲ, ਸੱਚ ਕਹਿਣ ਨਾਲ, ਸੱਚ ਨਾਲ ਪ੍ਰੀਤ ਕਰਨ ਨਾਲ, ਸੱਚ ਹਿਰਦੇ ਚ ਧਾਰਨ ਕਰਨ ਨਾਲ ਜਿਹੜੀ ਸੱਚ ਦੇ ਸਹਿਤ ਜੀਵਕਾ ਹੁੰਦੀ ਹੈ। ਤੁਸੀਂ ਰੋਜੀ ਰੋਟੀ ਕਮਾਉਂਦੇ ਹੋ, ਦੁਕਾਨਦਾਰੀ ਕਰਦੇ ਹੋ, ਕਿਰਤ ਕਰਦੇ ਹੋ, ਵਪਾਰ ਕਰਦੇ ਹੋ, ਨੌਕਰੀ ਕਰਦੇ ਹੋ, ਉਹ ਕੰਮ ਕਰਦਿਆਂ ਵੀ ਸੱਚ ਬੋਲ ਕੇ ਜਿਹੜੀ ਤੁਸੀਂ ਜੀਵਕਾ ਹੈ ਉਹ ਨਿਭਾਉਣੀ ਹੈ।
ਤਿਸ ਕੋ ਕਰੇ ਦੰਬ ਬਿਨ ਹੋਈ।
ਪਖੰਡ ਤੋਂ ਬਿਨਾ ਹੋ ਕੇ ਕਰੇ, ਦੰਬ ਤੋਂ ਬਿਨਾ ਹੋ ਕੇ ਸੱਚ ਦੀ ਕਿਰਤ ਕਰੇ।
ਉਚਿਤ ਵਿਚਾਰ ਦੋਹਨ ਮੈਂ ਆਹੇ।
ਇਹਦੇ ਵਿਚ ਦੋਹਾਂ ਵਿਚ ਕਿਸ ਇੱਕ ਵਿਚਾਰ ਵੀ ਹੈ, ਜਿਹੜੀ ਦੰਬ ਤੋਂ ਬਿਨਾਂ, ਪਖੰਡ ਤੋਂ ਬਿਨਾਂ, ਛਲ ਤੋਂ ਬਿਨਾਂ ਸੱਚ ਕਹਿਣਾ, ਇੱਕ ਛਲ ਦੇ ਨਾਲ ਸੱਚ ਕਹਿਣਾ, ਕਹਿਣਾ ਉਹ ਵੀ ਸੱਚ ਹੀ ਹੈ, ਪਰ ਕਹਿਣਾ ਛਲ ਨਾਲ ਜਿਹਦੇ ਨਾਲ ਕਿਸੇ ਦਾ ਬੁਰਾ ਹੋ ਰਿਹਾ, ਜਾਣ ਬੁੱਝ ਕੇ ਸੱਚ ਬੋਲਣਾ ਉੱਥੇ, ਉਹਦਾ ਭਾਵੇਂ ਸੱਚ ਨਾਲ ਕੋਈ ਵਾਹ ਵਾਸਤਾ ਨਹੀਂ, ਪਰ ਵੇਖਦਾ ਵੀ ਇੱਥੇ ਹੁਣ ਮੇਰਾ ਦੁਸ਼ਮਣ ਹੈ, ਇੱਥੇ ਮੈਂ ਸੱਚ ਕਹਾਂਗਾ ਤੇ ਇਹਦਾ ਨੁਕਸਾਨ ਹੋਏਗਾ, ਉੱਥੇ ਸੱਚ ਬੋਲਦਾ। ਇਹ ਹੈ ਛਲ ਤੇ ਕਪਟ ਵਾਲਾ ਸੱਚ, ਇਹ ਸੱਚ ਬੋਲਣ ਦੀ ਮਨਾਹੀ ਹੈ। ਜਿੱਥੇ ਜਾਣ ਬੁੱਝ ਕੇ ਮਿੱਥ ਕੇ ਕਿਸੇ ਦਾ ਬੁਰਾ ਕਰਨ ਲਈ ਸੱਚ ਬੋਲਣਾ, ਪਰ ਅੱਜ ਕਹਿੰਦੇ ਇਹਦੇ ਵਿਚ ਵੀ ਇੱਕ ਵਿਚਾਰ ਹੈ, ਉਹ ਚੰਗੀ ਤਰ੍ਹਾਂ ਸੁਣ ਲਓ।
ਸੂਖਮ ਭੇਦ ਸੁਮਤ ਕੋ ਲਹਿ।
ਇਹ ਸੂਖਸ਼ਮ ਭੇਦ ਹੈ, ਜਿਹੜੇ ਸੁਮਤਵਾਨ ਸਿਆਣੇ, ਸੂਝਵਾਨ ਬੁੱਧੀਮਾਨ ਸਿੱਖ ਨੇ ਇਸ ਸੂਖਸ਼ਮ ਭੇਦ ਨੂੰ ਆਪਣੇ ਹਿਰਦੇ ਵਿਚ ਗ੍ਰਹਿਣ ਕਰਦੇ ਹਨ।
ਕਹੇ ਸੱਚ ਕਿਸ ਹੋਵੇ ਘਾਤ।
ਮਹਾਰਾਜ ਜੀ ਕਹਿੰਦੇ ਜਿੱਥੇ ਸੱਚ ਕਹਿਣ ਨਾਲ ਕਿਸੇ ਦਾ ਘਾਤ ਹੋ ਰਿਹਾ, ਮੰਨ ਲਓ ਤੁਸੀਂ ਸੱਚ ਬੋਲਿਆ ਤੇ ਕਿਸੇ ਨੂੰ ਕਤਲ ਹੋ ਰਿਹਾ, ਤੁਹਾਡੇ ਸੱਚ ਬੋਲਣ ਨਾਲ ਕਿਸੇ ਨੂੰ ਕਤਲ ਕਰ ਦਿੱਤਾ ਗਿਆ, ਪਰ ਤੁਸੀਂ ਜਾਣ ਬੁੱਝ ਕੇ ਸੱਚ ਬੋਲਿਆ, ਛਲ ਕਰਕੇ ਤੁਹਾਡੇ ਸੱਚ ਕਹਿਣ ਨਾਲ ਕਿਸੇ ਦਾ ਅਗਰ ਕਤਲ ਹੋ ਰਿਹਾ,
ਕਿਸ ਤੇ ਆਦ ਵਿਚਾਰੋ ਬਾਤ।
ਇਹੋ ਜਿਹਾ ਸੱਚ ਬੋਲਣ ਤੋਂ ਪਹਿਲਾਂ ਤੁਸੀਂ ਵਿਚਾਰ ਕਰ ਲੋ ਕਿ ਸੱਚ ਬੋਲਣ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ, ਜੇ ਹੋ ਰਿਹਾ ਉਥੇ ਫਿਰ ਚੁੱਪ ਭਲੀ ਹੈ, ਝੂਠ ਵੀ ਨਾ ਬੋਲੋ ਪਰ ਚੁੱਪ ਭਲੀ ਹੈ। ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਕਤਲ ਹੋ ਜਾਣਾ, ਕਿਸੇ ਨੂੰ ਫਾਹੇ ਟੰਗ ਦਿੱਤਾ ਜਾਣਾ, ਕਿਸੇ ਦਾ ਘਾਤ ਹੋ ਜਾਣਾ, ਉਥੇ ਮਹਾਰਾਜ ਜੀ ਕਹਿੰਦੇ ਜਿਹੜਾ ਸੱਚ ਬੋਲਣਾ ਉਹਦੇ ਤੋਂ ਪਹਿਲਾਂ ਵਿਚਾਰ ਕਰ ਲੋ, ਸੂਖਸ਼ਮ ਮਤ ਨਾਲ ਵਿਚਾਰ ਕਰ ਲੋ।
ਕਹਾ ਸੱਚ ਨੇ ਅੰਗੀਕਾਰ,
ਇਹੋ ਜਿਹਾ ਸੱਚ ਅੰਗੀਕਾਰ ਨਾ ਕਰੇ।
ਬਣ ਉਪਕਾਰੀ ਕਾਰ ਸੁਧਾਰ,
ਉਪਕਾਰੀ ਬਣ ਕੇ ਸਾਰਿਆਂ ਦੇ ਕੰਮ ਸਵਾਰੇ ਵਿਗਾੜੇ ਨਾ, ਉਪਕਾਰੀ ਬਿਰਤੀ ਧਾਰਨ ਕਰਕੇ ਸਭ ਦੇ ਕੰਮਾਂ ਨੂੰ ਸਵਾਰੇ, ਹਾਂ ਕਿਸੇ ਦਾ ਕੰਮ ਵਿਗਾੜਨ ਵਾਸਤੇ ਸੱਚ ਨਾ ਬੋਲੇ ਜਾਣ ਬੁੱਝ ਕੇ, ਕਿਉਂਕਿ ਅਕਸਰ ਆਮ ਲੋਕ ਜਿਹੜੇ ਨੇ ਉਹ ਸੱਚ ਬੋਲਦੇ ਨੇ ਕਿਸੇ ਦਾ ਕੰਮ ਵਿਗਾੜਨ ਲਈ ਸੱਚ ਬੋਲਦੇ ਨੇ, ਸਵਾਰਨ ਵਾਸਤੇ ਨਹੀਂ ਬੋਲਦੇ। ਕਹਿੰਦੇ ਇਹਦਾ ਕੰਮ ਵਿਗੜੇਗਾ, ਸੱਚ ਬੋਲ ਹੀ ਦਿੰਦਾ ਇੱਥੇ, ਤੇ ਬਾਅਦ ਚ ਕਹੋ ਵੀ ਤੂੰ ਇਹ ਗੱਲ ਕਿਉਂ ਕਹੀ। ਕਹਿੰਦਾ ਮੈਂ ਤਾਂ ਸੱਚ ਕਿਹਾ, ਮੈਂ ਕੋਈ ਝੂਠ ਥੋੜੀ ਬੋਲਿਆ। ਤੇ ਜੇ ਉਹੀ ਸੱਚ ਇਹਨੂੰ ਆਪਣੇ ਪਰਿਵਾਰ ਵਾਸਤੇ ਬੋਲਣਾ ਪੈ ਜੇ ਜਿੱਥੇ ਉਹਦੇ ਪਰਿਵਾਰ ਦਾ ਵਿਗਾੜ ਹੁੰਦਾ, ਉਥੇ ਬੋਲੇਗਾ ਸੱਚ? ਉਥੇ ਲੱਖਾਂ ਝੂਠਾਂ ਦੇ ਆਸਰੇ ਦਾ, ਤੇ ਉਥੇ ਵੀ ਉਹੀ ਬਿਰਤੀ ਰੱਖੇ। ਉਥੇ ਬਿਰਤੀ ਹੋਰ ਹੁੰਦੀ ਹੈ, ਦੁਸ਼ਮਣ ਵਾਸਤੇ ਦਵੈਸ਼ੀ ਵਾਸਤੇ ਹੋਰ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਉਪਕਾਰ ਹੀ ਕਰੇ ਗੁਰਸਿੱਖ, ਹਮੇਸ਼ਾ ਕਦੇ ਕਿਸੇ ਦਾ ਵਿਗਾੜ ਨਾ ਕਰੇ।
ਇਸ ਪਰ ਇੱਕ ਗਾਥਾ ਸੁਣ ਕਾਨੇ,
ਮਹਾਰਾਜ ਜੀ ਕਹਿੰਦੇ ਇਹਦੇ ਤੇ ਮੈਂ ਤੁਹਾਨੂੰ ਇੱਕ ਗਾਥਾ ਵੀ ਸੁਣਾ ਦਿੰਦਾ ਜਿਹਦੇ ਨਾਲ ਇਹ ਗੱਲ ਸਪਸ਼ਟ ਹੋ ਜਾਏਗੀ, ਸਰਲ ਹੋ ਜਾਏਗੀ।
ਬਿਜ ਬੈਠੇ ਉਹ ਕਿਤ ਜਾਪ ਬਖਾਨੇ,
ਮਹਾਰਾਜ ਜੀ ਕਹਿੰਦੇ ਇੱਕ ਬ੍ਰਾਹਮਣ ਬੈਠਾ ਹੋਇਆ ਸੀ, ਬੈਠਾ ਜਾਪ ਕਰ ਰਿਹਾ ਸੀ, ਜਪ ਤਪ ਕਰ ਰਿਹਾ ਸੀ, ਬੈਠਾ ਬ੍ਰਾਹਮਣ ਸੀ ਤੇ ਆਪਣੀ ਸਾਧਨਾ ਵਿਚ ਜਪ ਤਪ ਵਿਚ ਮਸਤ ਸੀ।
ਭਾਗੀ ਤੇਨ ਕਸਾਈ ਕਰਤੇ,
ਕਸਾਈਆਂ ਨੇ ਗਊ ਵੱਢਣੀ ਸੀ ਤੇ ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਉਹ ਗਊ ਕਸਾਈਆਂ ਦੇ ਹੱਥੋਂ ਛੁੱਟ ਕੇ ਦੌੜ ਪਈ। ਕਸਾਈ ਵੱਢਣ ਹੀ ਲੱਗੇ ਸੀ, ਮਾਰਨ ਹੀ ਲੱਗੇ ਸੀ ਗਊ ਨੂੰ ਕਿ ਗਊ ਉਹਨਾਂ ਕੋਲੋਂ ਛੁੱਟ ਗਈ ਤੇ ਛੁੱਟ ਕੇ ਦੌੜ ਪਈ।
ਖੋਜਤ ਆਏ ਸੋ ਬੂਜਨ ਕਰਤੇ,
ਜਿਹੜੇ ਕਸਾਈ ਸੀ ਗਊ ਨੂੰ ਵੇਖ ਕੇ ਲੱਭਣ ਵਾਸਤੇ ਪਿੱਛੇ ਪਿੱਛੇ ਦੌੜ ਪਏ, ਲੱਭਦਿਆਂ ਲੱਭਦਿਆਂ ਉਧਰ ਹੀ ਆ ਗਏ ਜਿੱਧਰ ਉਹ ਬ੍ਰਾਹਮਣ ਬੈਠਾ ਜਪ ਕਰ ਰਿਹਾ ਸੀ।
ਹਾਥ ਸਾਥ ਦਿਜ ਸ਼ਾਰਤ ਕਰੀ,
ਹੁਣ ਬ੍ਰਾਹਮਣ ਨੂੰ ਪਤਾ ਵੀ ਸੀ ਇਹ ਕਸਾਈ ਨੇ, ਇਹਨਾਂ ਨੇ ਗਾਂ ਮਾਰ ਦੇਣੀ ਹੈ ਜੇ ਮੈਂ ਦੱਸ ਦਿੱਤਾ। ਉਹਨਾਂ ਨੇ ਜਦੋਂ ਬ੍ਰਾਹਮਣ ਨੂੰ ਪੁੱਛਿਆ ਵੀ ਗਊ ਕਿੱਥੇ, ਉਹਨੇ ਦੱਸਿਆ ਤਾਂ ਸੱਚ ਹੀ, ਹੱਥ ਨਾਲ ਇਸ਼ਾਰਾ ਕਰ ਦਿੱਤਾ ਵੀ ਇੱਧਰ ਗਈ, ਹੱਥ ਨਾਲ ਇਸ਼ਾਰਾ ਕੀਤਾ, ਹਾਲਾਂਕਿ ਪਤਾ ਵੀ ਸੀ ਮੇਰੇ ਦੱਸਣ ਨਾਲ ਗਊ ਇਹਨਾਂ ਨੇ ਕੱਟ ਦੇਣੀ, ਜਾਂ ਤਾਂ ਉੱਥੇ ਚੁੱਪ ਚਾਪ ਬੈਠਾ ਰਹਿੰਦਾ ਮਸਤ ਹੋ ਕੇ ਬੋਲਦਾ ਹੀ ਨਾ, ਪਰ ਉਹਦੇ ਕੋਲੋਂ ਇਸ਼ਾਰੇ ਨਾਲ ਸੱਚ ਦੱਸ ਦਿੱਤਾ ਗਿਆ। ਉਹਨੇ ਬਾਂਹ ਨਾਲ ਇਸ਼ਾਰਾ ਕਰਕੇ, ਹੱਥ ਨਾਲ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਗਊ ਇੱਧਰ ਗਈ ਹੈ।
ਗਹੀ ਜਾਏ ਪਾਪੀ ਦੁੱਖ ਭਰੀ,
ਉਹਨਾਂ ਕਸਾਈਆਂ ਨੇ ਕੀ ਕੀਤਾ, ਜਾ ਕੇ ਉਹ ਜਿਹੜੀ ਗਊ ਸੀ ਫੜੀ ਤੇ ਫੜ ਕੇ ਜਾ ਕੇ ਉਸ ਗਊ ਦੀ ਹੱਤਿਆ ਕਰ ਦਿੱਤੀ, ਉਸ ਗਊ ਨੂੰ ਜਾ ਕੇ ਪਕੜ ਕੇ ਮਾਰ ਦਿੱਤਾ।
ਇਤਿਆਦਕ ਸੱਚ ਤਜੋ ਵਿਚਾਰੇ,
ਇਸ ਤਰ੍ਹਾਂ ਦਾ ਸੱਚ ਬੋਲਣਾ ਜਿਹਦੇ ਨਾਲ ਕਿਸੇ ਦੀ ਹੱਤਿਆ ਹੋ ਜਾਏ, ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸੱਚ ਨਾ ਬੋਲੋ। ਜਿਹਦੇ ਨਾਲ ਕਿਸੇ ਦੀ ਹੱਤਿਆ ਹੋ ਜਾਏ, ਕਿਸੇ ਦਾ ਕਤਲ ਹੋ ਜਾਏ, ਐਸਾ ਸੱਚ ਬੋਲਣ ਦੀ ਲੋੜ ਹੀ ਨਹੀਂ ਹੈ, ਯਾਨੀ ਕਿ ਫਿਰ ਚੁੱਪ ਹੀ ਧਾਰਨ ਕਰ ਲੈ, ਝੂਠ ਵੀ ਨਹੀਂ ਬੋਲਣਾ, ਐਸਾ ਵੀ ਨਹੀਂ ਕਹਿਣਾ ਕਿ ਨਹੀਂ ਜੀ ਇੱਧਰ ਨਹੀਂ ਗਿਆ, ਝੂਠ ਵੀ ਨਹੀਂ ਕਹਿਣਾ, ਯਾਨੀ ਕਿ ਚੁੱਪ ਹੀ ਧਾਰਨ ਕਰ ਲੋ, ਐਸਾ ਸੱਚ ਬੋਲਣ ਤੋਂ ਇਨਕਾਰੀ ਹੋ ਜਾਓ।
ਪਰ ਹਿੱਤ ਕੀ ਜੈ ਕੂਰ ਉਚਾਰੇ,
ਪਰ ਹਿੱਤ ਵਾਸਤੇ ਕਿ ਝੂਠ ਵੀ ਬੋਲਣ ਦੀ ਲੋੜ ਨਹੀਂ ਹੈ ਕਿ ਝੂਠ ਬੋਲਣਾ। ਇੱਥੇ ਕਈ ਬੰਦੇ ਇਹਦਾ ਅਰਥ ਹੋਰ ਹੀ ਲਾ ਲੈਂਦੇ ਨੇ, ਕਹਿੰਦੇ ਜੀ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਝੂਠ ਬੋਲ ਲੈਣਾ ਚਾਹੀਦਾ, ਜੇ ਕਿਸੇ ਦੇ ਬੁਰੇ ਵਾਸਤੇ ਸੱਚ ਨਹੀਂ ਉਚਾਰਨਾ ਤੇ ਕਿਸੇ ਦੇ ਬੁਰੇ ਭਲੇ ਵਾਸਤੇ ਝੂਠ ਬੋਲਣ ਦੀ ਵੀ ਲੋੜ ਨਹੀਂ ਹੈ, ਦੋਵੇਂ ਬਿਰਤੀਆਂ ਸਮ ਰੱਖਣੀਆਂ। ਜੇ ਕਿਸੇ ਦੇ ਸੱਚ ਕਹਿਣ ਨਾਲ ਕਿਸੇ ਦਾ ਨੁਕਸਾਨ ਹੁੰਦਾ ਤੇ ਝੂਠ ਬੋਲਣ ਨਾਲ ਅਗਰ ਕਿਸੇ ਦਾ ਫਾਇਦਾ ਹੁੰਦਾ ਤੇ ਫਿਰ ਝੂਠ ਬੋਲਣ ਦੀ ਵੀ ਲੋੜ ਕੋਈ ਨਹੀਂ, ਇੱਕ ਸਮਾਨ ਬਿਰਤੀ ਰੱਖਣੀ ਹੈ, ਝੂਠ ਨਹੀਂ ਬੋਲਣਾ।
ਅਪਰ ਜਿਤਕ ਜਗ ਕੇ ਵਿਵਹਾਰੇ,
ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਨੇ, ਜਿਤਨੇ ਵੀ ਜਗਤ ਦੇ ਤੁਹਾਡੇ ਰੋਜ਼ਮਰਾ ਦੇ ਜਿਤਨੇ ਕੰਮ ਨੇ, ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ ਕਿੰਨੇ ਕੰਮ ਅਸੀਂ ਕਰਦੇ ਹਾਂ, ਕਿਤਨੇ ਪ੍ਰਕਾਰ ਦੇ ਕੰਮ ਅਸੀਂ ਕਰ ਰਹੇ ਹਾਂ, ਮੋਬਾਇਲਾਂ ਦੇ ਉੱਤੇ ਫੋਨ ਵੀ ਸੁਣਦੇ ਹਾਂ। ਜਦੋਂ ਦੇ ਮੋਬਾਇਲ ਆ ਗਏ ਨੇ ਨਾ ਸਾਡੇ ਕੋਲ, ਉਦੋਂ ਦੇ ਝੂਠ ਵੀ ਅਸੀਂ ਜ਼ਿਆਦਾ ਵਧਾ ਦਿੱਤੇ ਨੇ, ਇਹਨੇ ਸਾਨੂੰ ਬੜਾ ਵੱਡਾ ਝੂਠ ਬੋਲਣ ਦਾ ਸੁਭਾਵਕ ਬਣਾ ਦਿੱਤਾ, ਆਦੀ ਬਣਾ ਦਿੱਤਾ, ਤੁਰਿਆ ਹੁੰਦਾ। ਹਾਂ ਵੀ ਕਿੱਥੇ ਪਹੁੰਚ ਗਿਆ, ਕਹਿੰਦਾ ਬਸ ਆ ਰਾਜਪੁਰੇ ਟਾਊਨ ਦੇ ਵਿੱਚ ਵੜਨ ਦੀ ਵਾਲਾ ਹੁੰਦਾ, ਭਾਵੇਂ ਬਹਾਦਰਗੜ੍ਹ ਕੋਲ ਹੈ, ਬਸ ਆ ਟਾਊਨ ਦੇ ਕੋਲ ਹੀ ਆ। ਫਿਰ ਪੰਜਾਂ ਮਿੰਟਾਂ ਬਾਅਦ ਫੋਨ ਆਉਂਦਾ ਵੀ ਟਾਊਨ ਤੋਂ ਤਾਂ ਅੱਗੇ ਬਾਈਪਾਸ ਤੱਕ ਆਉਂਦੇ ਆ ਕਿੰਨਾ ਕੁ ਟਾਈਮ ਲੱਗਦਾ, ਫਿਰ ਫੋਨ ਕਰਦਾ, ਕਹਿੰਦਾ ਬਸ ਕੀ ਕਰਾਂ ਟ੍ਰੈਫਿਕ ਬੜੀ ਸੀ, ਫਸ ਗਿਆ ਟ੍ਰੈਫਿਕ ਦੇ ਵਿੱਚ। ਫਿਰ ਹੋਰ ਝੂਠ, ਹੋਰ ਝੂਠ। ਹੁੰਦਾ ਲੁਧਿਆਣੇ ਹੈ ਤੇ ਕਹਿੰਦਾ ਜੀ ਮੈਂ ਬੋਲ ਰਿਹਾ ਪਟਿਆਲੇ ਤੋਂ, ਤੇ ਹੋਵੇ ਪਟਿਆਲੇ ਤੇ ਕਹਿੰਦਾ ਅੰਮ੍ਰਿਤਸਰ ਤੋਂ ਬੋਲ ਰਿਹਾ। ਇਹਦਾ ਬੱਸ ਚੱਲੇ ਤੇ ਇਹ ਵੀ ਕਹਿਣ ਲੱਗ ਪਏ ਵੀ ਮੈਂ ਅਮਰੀਕਾ ਤੋਂ ਬੋਲ ਰਿਹਾ, ਕਿਉਂਕਿ ਸੁਣਨ ਵਾਲੇ ਨੇ ਇੰਨਾ ਝੂਠ ਨੀ ਨਾ ਸਹੀ ਮਹਿਸੂਸ ਕਰਨਾ ਵੀ ਉੱਥੇ 50-100 ਰੁਪਈਆ ਸੁਣਨ ਦੀ ਕਾਲ ਪੈਂਦੀ ਹੈ, ਉੱਥੇ ਸੁਣਨ ਵਾਸਤੇ ਨੇ ਨਹੀਂ ਤਾਂ ਇਹਦਾ ਬੱਸ ਚੱਲੇ ਤੇ ਵੀ ਕਹਿ ਦੇ ਮੈਂ ਅਮਰੀਕਾ ਤੋਂ ਬੋਲ ਰਿਹਾ ਤੇ ਕੈਨੇਡਾ ਤੋਂ ਬੋਲ ਰਿਹਾ। ਇਹਨੇ ਵੀ ਝੂਠ ਬੋਲਣਾ ਬਹੁਤ ਜ਼ਿਆਦਾ ਆਦੀ ਬਣਾ ਦਿੱਤਾ ਹੋਇਆ ਲੋਕਾਂ ਨੂੰ, ਹੱਦ ਹੋ ਗਈ। ਇਹ ਤਾਂ ਇੱਕ ਛੋਟੀ ਜਿਹੀ ਪਰਿਭਾਸ਼ਾ, ਇਹਦੇ ਤੋਂ ਇਲਾਵਾ ਹੋਰ ਪਤਾ ਨਹੀਂ ਰੋਜ਼ਮਰਾ ਦੇ ਦਿਨ ਵਿੱਚ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤਨੇ ਹੀ ਝੂਠ ਬੋਲ ਦਿੰਦੇ ਹਾਂ, ਕਿਤਨੇ, ਗਿਣਤੀ ਨਹੀਂ ਹੁੰਦੀ, ਅਣਗਿਣਤ ਝੂਠ ਬੋਲ ਦਿੰਦੇ ਹਾਂ। ਇਹ ਸਾਡੀ ਆਦਤ ਬਣਾ ਲੈਂਦੇ, ਅਸੀਂ ਆਪਣੇ ਸੰਸਕਾਰ ਬਣਾ ਲੈਂਦੇ ਉਸ ਤਰ੍ਹਾਂ ਦੇ, ਉਦਾਂ ਦਾ ਸਾਡਾ ਸੁਭਾਵ ਬਣ ਜਾਂਦਾ। ਜੇ ਤੁਸੀਂ ਆਪਣਾ ਸੁਭਾਵ ਬਣਾ ਲਓ ਕਿ ਸੱਚ ਕਹਿਣਾ, ਮਹਾਰਾਜ ਜੀ ਇੱਥੇ ਕਹਿ ਰਹੇ ਨੇ ਅਪਰ ਜਿਤਕ ਜਗ ਕੇ ਵਿਵਹਾਰੇ, ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਨੇ ਸੱਚ ਕੇ ਸਹਿਤ ਕਰੋ ਹਿਤ ਧਾਰੇ, ਸੱਚ ਦੇ ਸਹਿਤ ਕਰੋ, ਹਿਤ ਦੇ ਨਾਲ ਕਰੋ। ਫਿਰ ਜਦੋਂ ਤੁਸੀਂ ਏਦਾਂ ਦੀ ਆਦਤ ਬਣਾ ਲਓਗੇ, ਸੁਭਾਵ ਬਣਾ ਲਓਗੇ ਕਿ ਸੱਚ ਕਹਿਣਾ, ਕੁਝ ਵੀ ਹੋ ਜਾਏ ਕਿ ਮੈਂ ਜੋ ਬੋਲਾਂ ਸੱਚ ਕਰਾਂ, ਕੰਮ ਵੀ ਸੱਚ ਦਾ ਕਰਾਂ, ਫਿਰ ਤੁਹਾਡਾ ਸੰਸਕਾਰ ਵੀ ਉਸ ਤਰ੍ਹਾਂ, ਫਿਰ ਦੁਨੀਆਂ ਦੇ ਵਿੱਚ ਵੀ ਤੁਹਾਡੀ ਇੱਕ ਵਧੀਆ ਇਮੇਜ ਬਣੇਗੀ, ਸਮਾਜ ਵਿੱਚ ਵੀ ਤੁਹਾਡਾ ਇੱਕ ਵਧੀਆ ਰੁਤਬਾ ਬਣੇਗਾ ਕਿ ਹਾਂ ਇਹ ਬੰਦਾ ਸੱਚਾ ਸੁੱਚਾ ਤੇ ਨੇਕ ਇਨਸਾਨ ਹੈ, ਇਹ ਬੰਦਾ ਝੂਠ ਨਹੀਂ ਬੋਲਦਾ। ਜਿਹੜਾ ਬੰਦਾ ਪੈਰ ਪੈਰ ਤੇ ਝੂਠ ਬੋਲਦਾ, ਲੋਕ ਉਹਨਾਂ ਦਾ ਭਾਵੇਂ ਮੂੰਹ ਤੇ ਤਾਂ ਸਤਿਕਾਰ ਕਰੀ ਜਾਣ, ਪਿੱਠ ਪਿੱਛੇ ਕਹਿੰਦੇ ਇਹਦੇ ਵਰਗੇ ਬੰਦੇ, ਇਹਦੇ ਵਰਗੇ ਬੰਦੇ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਭਰੋਸੇਯੋਗ ਬੰਦਾ ਨਹੀਂ, ਪੈਰ ਪੈਰ ਤੇ ਝੂਠ ਬੋਲਦਾ। ਮਹਾਰਾਜ ਜੀ ਕਹਿੰਦੇ ਜਿਤਨੇ ਵੀ ਜਗਤ ਦੇ, ਫਿਰ ਅਧਿਆਤਮਿਕ ਤੌਰ ਤੇ ਵੀ ਬੜਾ ਘਾਟਾ ਪੈਂਦਾ ਝੂਠ ਬੋਲ ਕੇ, ਬਾਅਦ ਵਿੱਚ ਮਨ ਵਿੱਚ ਇੱਕ ਵਾਰੀ ਫੁਰਨਾ ਜ਼ਰੂਰ ਆਉਂਦਾ ਵੀ ਝੂਠ ਬੋਲਿਆ, ਗਿਲਾਨੀ ਤਾਂ ਆਉਂਦੀ ਹੈ ਨਾ ਮਨ ਵਿੱਚ ਕਿ ਮੈਂ ਝੂਠ ਬੋਲਿਆ, ਉਹ ਵੀ ਬੜਾ ਵੱਡਾ ਘਾਟਾ ਹੈ। ਤੋ ਮਹਾਰਾਜ ਜੀ ਕਹਿੰਦੇ ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਹਨ ਉਹ ਸੱਚ ਦੇ ਸਹਿਤ ਕਰੇ।
ਸਿੱਖ ਹੋਏ ਕਿਸ ਝੂਠ ਨਾ ਖਾਵੇ,
ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੇ, ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੇ। ਸਾਡੇ ਗੁਰਸਿੱਖ ਹੁੰਦੇ ਗੁਰਸਿੱਖ ਹੀ ਨੇ ਤੇ ਮਿੱਤਰ ਪਿਆਰੇ ਹੁੰਦੇ ਨੇ ਨਾਲ ਦੇ, ਕਿਸੇ ਦੀ ਦਾੜੀ ਕੱਟੀ ਹੁੰਦੀ ਹੈ, ਕੋਈ ਅੰਮ੍ਰਿਤ ਨਹੀਂ ਛਕਿਆ ਹੁੰਦਾ, ਉਸੇ ਦੀ ਪਲੇਟ ਵਿੱਚ ਬਹਿ ਕੇ ਨਾਲ ਖਾਣਾ ਸ਼ੁਰੂ ਕਰ ਦਿੰਦੇ। ਕਹਿੰਦੇ ਮੇਰਾ ਯਾਰ ਦੋਸਤ ਹੈ, ਮਿੱਤਰ ਹੈ, ਬਗਾਨਾ ਥੋੜੀ ਹੈ, ਆਪ ਭਾਵੇਂ ਅੰਮ੍ਰਿਤਧਾਰੀ ਹੋਵੇ ਤੇ ਉਹਦੀ ਝੂਠ ਖਾਣੀ ਸ਼ੁਰੂ ਕਰ ਦਿੰਦਾ, ਇਹ ਯੋਗ ਨਹੀਂ ਹੈ। ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੇ, ਇਹ ਸਿੱਖ ਦਾ ਨਿਯਮ ਹੈ, ਝੂਠ ਦਾ ਵੱਧ ਤੋਂ ਵੱਧ ਤਿਆਗ ਕਰੇ। ਘਰ ਦੇ ਵਿੱਚ ਵੀ ਅਗਰ ਲੰਗਰ ਪ੍ਰਸ਼ਾਦਾ ਪੱਕਦਾ ਤਾਂ ਉਹਨੂੰ ਸੁਚਮਤਾ ਸਹਿਤ ਪਕਾਉਣ ਦਾ ਯਤਨ ਹੋਣਾ ਚਾਹੀਦਾ, ਕਿ ਜਿਹੜਾ ਲੰਗਰ ਪ੍ਰਸ਼ਾਦਾ ਸਾਡੀ ਰਸੋਈ ਵਿਚ ਘਰ ਪੱਕਦਾ, ਹਾਂ ਗੁਰੂ ਘਰਾਂ ਵਿਚ ਵੀ ਜਿਹੜਾ ਲੰਗਰ ਪੱਕਦਾ ਉਥੇ ਵੀ ਸਾਡੀਆਂ ਮਾਤਾਵਾਂ ਭੈਣਾਂ ਜਦੋਂ ਲੰਗਰ ਪਕਾਉਂਦੀਆਂ ਨੇ ਉੱਚੀ ਉੱਚੀ ਬੋਲਦੀਆਂ ਨੇ ਤੇ ਬੋਲਦਿਆਂ ਮੂੰਹ ਵਿਚੋਂ ਥੁੱਕਰ ਹੱਸਦਿਆਂ ਜਿਹੜਾ ਥੁੱਕਰ ਹੈ ਮੂੰਹ ਦਾ ਉਹ ਉੱਡ ਉੱਡ ਕੇ ਆਟੇ ਵਿਚ ਵੀ ਮਿਲੀ ਜਾਂਦਾ, ਉਹੀ ਲੰਗਰ ਨੂੰ ਗੁਰੂ ਸਾਹਿਬ ਨੂੰ ਭੋਗ ਲਵਾਇਆ ਜਾਂਦਾ, ਉਹੀ ਸੰਗਤ ਨੂੰ ਛਕਾਇਆ ਜਾਂਦਾ। ਇਹ ਬੜੀਆਂ ਸੂਖਸ਼ਮ ਤੇ ਬਾਰੀਕੀ ਵਾਲੀਆਂ ਗੱਲਾਂ ਨੇ, ਇਨ੍ਹਾਂ ਦਾ ਬੜਾ ਵੱਡਾ ਅਸਰ ਹੁੰਦਾ ਮਾਨਸਿਕ ਤੌਰ ਤੇ। ਜਦੋਂ ਗਹਿਰੇ ਜਾ ਕੇ ਸਾਧਨਾ ਕਰਦਿਆਂ ਵੇਖਦਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਸੁਚਮਤਾ ਸਹਿਤ ਭੋਜਨ ਪੱਕਣਾ ਚਾਹੀਦਾ, ਲੰਗਰ ਜਿਹੜਾ ਉਹ ਸੁੱਚ ਦੇ ਸਹਿਤ। ਆਮ ਕਰਕੇ ਜੇ ਅੱਜ ਕੋਈ ਸੁੱਚ ਰੱਖਦਾ ਤੇ ਕਹਿੰਦੇ ਤਾਂ ਬਾਹਮਣਵਾਦ ਹੈ ਵੀ ਇਹ ਦੱਸੋ ਭਲੇ ਮਾਣਸੋ ਵੀ ਸੁਚਮਤਾ ਰੱਖਣੀ ਕੱਲਾ ਬਾਹਮਣਾਂ ਦੇ ਹਿੱਸੇ ਆਉਂਦਾ, ਸਿੱਖ ਸੁਚਮਤਾ ਨਾ ਰੱਖੇ ਝੂਠ ਝੂਠ ਜੋ ਆਵੇ ਕਰੀ ਜਾਵੇ ਤੇ ਸਿੱਖੀ ਹੈ। ਮੰਨ ਲਓ ਸੁਚਮਤਾ ਰੱਖਣੀ ਜੇ ਬਾਹਮਣਵਾਦ ਹੈ ਤੇ ਫਿਰ ਝੂਠ ਰੱਖਣਾ ਸਿੱਖੀਵਾਦ ਹੋਇਆ, ਫਿਰ ਇਹੀ ਕਹਿਣ ਦਾ ਮਤਲਬ ਹੈ ਨਾ। ਬੜਾ ਵੱਡਾ ਲੇਵਲ ਲਾ ਦਿੰਦੇ ਹੁਣ, ਜਿਵੇਂ ਭਾਰਤ ਹਿੰਦੁਸਤਾਨ ਦੇ ਵਿਚ ਅਗਰ ਕੁਝ ਹੁੰਦਾ ਹੈ ਤੇ ਦੋਸ਼ ਲਾ ਦਿੰਦੇ ਨੇ, ਕਹਿੰਦੇ ਜੀ ਇਹ ਪਾਕਿਸਤਾਨ ਦੀ ਕਾਰਸਤਾਨੀ ਆ, ਉਹਨਾਂ ਨੇ ਕਰਕੇ ਪਿੱਛੇ ਜੀ ਡੇਂਗੂ ਦਾ ਬਿਮਾਰੀ ਦਾ ਰੋਗ ਫੈਲਿਆ ਉਹ ਵੀ ਪਾਕਿਸਤਾਨ ਤੇ ਕਈਆਂ ਨੇ ਵੱਢਣਾ ਸ਼ੁਰੂ ਕਰ ਦਿੱਤਾ ਵੀ ਉਹਨਾਂ ਨੇ ਮੱਛਰ ਭੇਜੇ ਨੇ ਇੱਧਰ, ਇਹ ਵੀ ਉਹਨਾਂ ਦਾ ਹੀ ਦੋਸ਼ ਹੈ। ਤੇ ਸਾਡੇ ਸਿੱਖਾਂ ਦੇ ਵਿਚ ਅਸੀਂ ਇਹ ਬਿਰਤੀ ਬਣਾ ਲਈ ਆ ਵੀ ਜੇ ਕੋਈ ਚੰਗੀ ਗੱਲ ਮਰਿਆਦਾ ਹੁੰਦੀ ਤੇ ਕਹਿ ਦਿੰਦੇ ਜੀ ਬਾਹਮਣਵਾਦ ਹੈ ਜੀ, ਇਹ ਤਾਂ ਬ੍ਰਾਹਮਣਵਾਦ ਹੈ, ਉਹ ਲੇਵਲ ਲਾਣਾ ਸ਼ੁਰੂ ਕਰ ਦਿੱਤਾ। ਇਹ ਤਾਂ ਬ੍ਰਾਹਮਣਵਾਦ ਦੀ ਪ੍ਰਕਿਰਿਆ ਹੈ ਜੀ ਵੀ ਸੁਚਮਤਾ ਰੱਖਣਾ ਕੱਲਾ ਬ੍ਰਾਹਮਣਵਾਦ। ਬ੍ਰਾਹਮਣ ਦੇ ਹੱਥ ਚ ਆ ਵੀ ਉਹੀ ਸੁਚਮਤਾ ਰੱਖੇ। ਸੁਚਮਤਾ ਰੱਖਣਾ ਦੇਵਤਿਆਂ ਦੇ ਹਿੱਸੇ ਆਉਂਦਾ ਨਾ ਕਿ ਰਾਖਸ਼ਾਂ ਦੇ, ਇਹ ਯਾਦ ਰੱਖਿਓ। ਸੁੱਚ ਰੱਖਣੀ ਕਿ ਦੇਵਤਿਆਂ ਦੇ ਹਿੱਸੇ ਆਇਆ, ਝੂਠ ਝੂਠ ਇਹ ਰਾਖਸ਼ਾਂ ਦੇ ਹਿੱਸੇ ਆਇਆ। ਜਿੱਥੇ ਗੰਦਗੀ ਫੈਲੀ ਰਹੇ, ਗੰਦ ਪਿਆ ਰਹੇ, ਝੂਠ ਹੀ ਝੂਠ ਹੀ ਝੂਠ ਤੇ ਝੂਠ ਹੀ ਝੂਠ ਖਿਲਰੀ, ਉਹਦੇ ਝੂਠ ਵਿਚੋਂ ਹੀ ਖਾਈ ਜਾਣਾ, ਇਹ ਰਾਖਸ਼ਾਂ ਦੇ ਹਿੱਸੇ ਆਇਆ। ਤੇ ਸੁਚਮਤਾ ਰੱਖਣੀ ਇਹ ਦੇਵਤਿਆਂ ਦੇ ਹਿੱਸੇ ਆਇਆ। ਬੜੇ ਪੁਰਾਣੇ ਸਿੰਘ ਨੇ, ਅੱਜ ਵੀ ਨੇ ਕਈ ਗੁਰਸਿੱਖ, ਆਪਣੇ ਹੱਥੀ ਭੋਜਨ ਤਿਆਰ ਕਰਦੇ, ਸਰਬਲੋਹ ਦੇ ਬਾਟਿਆਂ ਵਿਚ, ਸਰਬਲੋਹ ਦੇ ਬਰਤਨਾਂ ਵਿਚ ਆਪਣੇ ਹੱਥੀ ਭੋਜਨ ਤਿਆਰ ਕਰਕੇ ਛਕਣਾ, ਭਾਵੇਂ ਭੁੱਖੇ ਮਰਦਿਆਂ ਮਰ ਜਾਣ, ਕਿਸੇ ਦੂਜੇ ਦੇ ਹੱਥ ਦਾ ਭੋਜਨ ਤੱਕ ਨੀ ਅੰਗੀਕਾਰ ਕਰਦੇ, ਉਹ ਵੀ ਸੁਚਮਤਾ ਹੈ। ਹੁਣ ਤੁਸੀਂ ਕੀ ਕਹੋਗੇ, ਬ੍ਰਾਹਮਣਵਾਦ ਹੈ? ਹੁਣ ਕਿਹੜਾ ਬ੍ਰਾਹਮਣ ਆ ਜਿਹੜਾ ਸਰਬਲੋਹ ਦੇ ਬਾਟਿਆਂ ਚ ਖਾਂਦਾ? ਕਿਹੜਾ ਬ੍ਰਾਹਮਣ ਆ ਜਿਹੜਾ ਸਰਬਲੋਹ ਦੇ ਬਾਟਿਆਂ ਚ ਛਕੇਗਾ? ਸਿੰਘ ਦੇ ਹਿੱਸੇ ਹੀ ਆਉਂਦਾ। ਇਹ ਪੁਰਾਤਨ ਰੀਤੀਆਂ ਸਨ ਕਿ ਪੁਰਾਣੇ ਸਮਿਆਂ ਵਿਚ ਲੰਗਰ ਦੇ ਵਿਚ ਜ਼ਹਿਰ ਮਿਲਾ ਕੇ ਦੇ ਦਿੱਤਾ ਜਾਂਦਾ ਸੀ ਦੁਸ਼ਮਣਾਂ ਵੱਲੋਂ ਜ਼ਹਿਰ ਮਿਲਾ। ਹੁਣ ਸਿੰਘ ਆਪਣੇ ਹੱਥੀ ਆਪਣੀ ਨਿਗਰਾਨੀ ਵਿਚ ਆਪਣੇ ਹੱਥੀ ਭੋਜਨ ਤਿਆਰ ਕਰਦੇ ਸੀ ਤਾਂ ਜੋ ਰਾਜਨੀਤਿਕ ਤੌਰ ਤੇ ਵੀ ਕੋਈ ਦੁਸ਼ਮਣ ਉਹਦੇ ਚ ਕੁਝ ਮਿਲਾ ਨਾ ਸਕੇ। ਕੋਈ ਨਸ਼ੀਲੀ ਚੀਜ਼ ਮਿਲਾ ਦਿੱਤੀ, ਜ਼ਹਿਰ ਮਿਲਾ ਦਿੱਤਾ, ਖਾ ਕੇ ਮਰੇਗਾ ਹੀ ਨਾ। ਤੇ ਸਿੰਘ ਆਪਣੇ ਹੱਥੀ ਭੋਜਨ ਤਿਆਰ ਕਰਦੇ ਸੀ, ਇਸ ਕਰਕੇ ਇੱਦਾਂ ਦੀ ਬਿਰਤੀ ਸੀ। ਤੇ ਉਹਨੂੰ ਵੀ ਅੱਜ ਕਹੀ ਜਾਂਦੇ ਜੀ ਬ੍ਰਾਹਮਣਵਾਦ ਹੈ, ਹੱਦ ਹੋ ਗਈ। ਗਰੀਬਨ ਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਸੁਚਮਤਾ ਨਾਲ ਭੋਜਨ ਕਰੇ, ਕਿਸੇ ਦੀ ਝੂਠ ਨਾ ਖਾਵੇ। ਹੁਣ ਇੱਥੇ ਗੁਰਬਾਣੀ ਦੀ ਪੰਕਤੀ ਸੁਣਾਉਣ ਲੱਗ ਪੈਂਦੇ ਨੇ, ਗੁਰਬਾਣੀ ਵਿਚ ਬਚਨ ਨੇ ਨਾ, ਤਾਂ ਉਹਦਾ ਅਸਲੀ ਤਾਤਪਰਜ ਨਹੀਂ ਸਮਝਦੇ। ਕਹੋ ਪੰਡਿਤ ਸੂਚਾ ਕੌਣ ਥਾਓ, ਜਹਾਂ ਬੈਸ ਹੋ ਭੋਜਨ ਖਾਓ। ਉਥੇ ਨਾ ਇਹ ਪ੍ਰਕਰਨ ਸੁਣਾਉਣ ਲੱਗ ਪੈਂਦੇ ਨੇ ਸਾਡੇ ਅੱਜ ਦੇ ਅਖੌਤੀ ਵਿਦਵਾਨ ਵੀ। ਉਹ ਪ੍ਰਕਰਨ ਕੋਈ ਬ੍ਰਾਹਮਣਵਾਦ ਦਾ ਖੰਡਨ ਸੀ, ਸਾਡੀ ਸੁਚਮਤਾ ਦਾ ਖੰਡਨ ਨਹੀਂ ਹੈ ਉਹ। ਜਿਹੜੀ ਸੁਚਮਤਾ, ਅਸੀਂ ਸੁਚਮਤਾ ਨੂੰ ਕੱਲਾ ਮੁੱਖ ਨਹੀਂ ਨਾ ਰੱਖਿਆ, ਉਹਨਾਂ ਨੇ ਕੱਲਾ ਸੁਚਮਤਾ ਨੂੰ ਹੀ ਮੁੱਖ ਰੱਖਿਆ, ਅੱਗੇ ਚੱਲਦੇ ਹੀ ਨਹੀਂ ਸੀ, ਬਾਣੀ ਨਹੀਂ ਸੀ ਪੜਦੇ, ਸਿਮਰਨ ਭਜਨ ਨਹੀਂ ਸੀ ਕਰਦੇ, ਬਸ ਜਦੋਂ ਰੋਟੀ ਖਾਣੀ ਉਦੋਂ ਸੁਚਮਤਾ ਹੋਣੀ। ਉਥੇ ਕਬੀਰ ਜੀ ਨੇ ਫਿਰ ਉਨ੍ਹਾਂ ਨੂੰ ਕਿਹਾ ਵੀ ਇਹ ਸੁਚਮਤਾ ਨਹੀਂ ਹੈ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਸੀ ਵੀ ਕਬੀਰ ਜੀ ਲੋਕਾਂ ਦਾ ਜੂਠਾ ਖਾਂਦੇ ਸੀ, ਉਹ ਜੂਠਾ ਤਾਂ ਨਹੀਂ ਸੀ ਖਾਂਦੇ, ਉਹ ਵੀ ਸੁਚਮਤਾ ਨਾਲ ਮਾਤਾ ਲੋਈ ਪ੍ਰਸ਼ਾਦਾ ਤਿਆਰ ਕਰਦੀ ਸੀ ਬਾਣੀ ਭਜਨ ਸਿਮਰਨ ਕਰਕੇ, ਉਹੀ ਪ੍ਰਸ਼ਾਦਾ ਕਬੀਰ ਜੀ ਮਹਾਰਾਜ ਛਕਦੇ ਸਨ। ਉਥੇ ਇੱਕ ਬ੍ਰਾਹਮਣਾਂ ਦੀ ਜਿਹੜੀ ਉਹ ਕਿਰਿਆ ਸੀ, ਜਿਹਦੇ ਉਨ੍ਹਾਂ ਨੇ ਵਿਖਾਵਾ ਬਣਾਇਆ ਹੋਇਆ ਸੀ, ਲੋਕਾਂ ਵਿਚ ਪਖੰਡ ਬਣਾਇਆ ਹੋਇਆ ਸੀ, ਉਹ ਪਖੰਡ ਦਾ ਖੰਡਨ ਸੀ, ਨਾ ਕਿ ਉਥੇ ਸੁਚਮਤਾ ਦਾ ਖੰਡਨ ਹੈ।
ਪਖੰਡ ਦਾ ਜ਼ਰੂਰ ਖੰਡਨ, ਜਿੱਥੇ ਸੁਚਮਤਾ ਪਖੰਡ ਬਣ ਜੇ, ਵਿਖਾਵਾ ਬਣ ਜੇ ਲੋਕਾਂ ਦੇ ਵਿੱਚ, ਉੱਥੇ ਉਸ ਵਿਖਾਵੇ ਦਾ ਖੰਡਨ ਉਹ ਭਾਵੇਂ ਸਿੱਖ ਕਰਦਾ ਤੇ ਭਾਵੇਂ ਕੋਈ ਬ੍ਰਾਹਮਣ ਕਰਦਾ, ਦੋਹਾਂ ਦਾ ਖੰਡਨ ਹੈ। ਕਬੀਰ ਜੀ ਦਾ ਬਚਨ ਦੋਹਾਂ ਤੇ ਲਾਗੂ ਹੁੰਦਾ, ਸਿੱਖ ਤੇ ਵੀ ਤੇ ਬ੍ਰਾਹਮਣ ਤੇ ਵੀ। ਜਿੱਥੇ ਸੁਚਮਤਾ ਤੁਹਾਡੀ ਕੇਵਲ ਵਿਖਾਵਾ ਹੀ ਬਣ ਗਈ, ਉਦਾਂ ਤਾਂ ਤੁਸੀਂ ਸੁਚਮਤਾ ਰੱਖਦੇ ਹੋ ਤੇ ਲੋਕਾਂ ਨੂੰ ਖਾਣ ਨੂੰ ਪੈਂਦੇ ਹੋ, ਲੋਕਾਂ ਦੇ ਨਾਲ ਤੁਹਾਡਾ ਵਿਵਹਾਰ ਚੰਗਾ ਨਹੀਂ, ਤੁਸੀਂ ਬਾਣੀ ਸਿਮਰਨ ਤੋਂ ਟੁੱਟੇ ਹੋਏ ਹੋ, ਫਿਰ ਤੁਹਾਡੀ ਸੁਚਮਤਾ ਕਿਸੇ ਲੇਖੇ ਨਹੀਂ। ਫਿਰ ਉਹ ਬਚਨ ਜ਼ਰੂਰੀ, ਉਹ ਸਾਂਝੇ ਕਬੀਰ ਜੀ ਦੇ ਬਚਨ ਉਹਨਾਂ ਤੇ ਲਾਗੂ ਹੋ ਸਕਦੇ ਨੇ ਕਿ ਪਿਤਾ ਵੀ ਜੂਠਾ, ਮਾਤਾ ਜੂਠੀ, ਸਭ ਕੁਝ ਜੂਠਾ ਹੀ ਹੈ। ਪਰ ਜਿੱਥੇ ਸੁਚਮਤਾ ਦੀ ਗੱਲ ਹੈ ਕਿ ਅਸੀਂ ਕੁਝ ਸੁਚਮਤਾ ਰੱਖ ਸਕੀਏ, ਉੱਥੇ ਜੂਠ ਨਾ ਖਾਣ ਦਾ ਹੁਕਮ ਹੈ, ਜੂਠ ਨਾ ਖਾਣ ਦਾ ਹੁਕਮ ਹੈ। ਮਹਾਰਾਜ ਜੀ ਕਹਿੰਦੇ ਇਹ ਰਹਿਤਨਾਮੇ ਨੇ, ਸਿੱਖ ਹੋਏ ਕਿਸ ਜੂਠ ਨਾ ਖਾਵੇ, ਸਿੱਖ ਹੋ ਕੇ ਕਿਸੇ ਦੀ ਜੂਠ ਨਾ ਖਾਵੇ।
ਸਿੱਖ ਹੋਏ ਤਨ ਪ੍ਰੇਮ ਨਾ ਲਾਵੇ,
ਸਿੱਖ ਹੋ ਕੇ ਧਨ ਨੂੰ ਕੇਵਲ ਮਾਇਆ ਨੂੰ ਆਪਣਾ ਗੁਜਰਾਨ ਸਮਝੇ ਕਿ ਮਾਇਆ ਕੇਵਲ ਗੁਜਰਾਨ ਹੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਕਹੇ ਬਚਨ ਕਹੇ ਸਨ ਕਿ ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਪੀਰ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਕਿ ਜਿਹੜੀ ਦੌਲਤ ਹੈ ਇਹ ਗੁਜਰਾਨ ਹੈ, ਪਰ ਉਹਦੇ ਨਾਲ ਪ੍ਰੇਮ ਨਾ ਲਾਵੇ, ਧਨ ਦੇ ਨਾਲ ਪ੍ਰੇਮ ਨਾ ਲਾਵੇ ਕਿ ਉਹਦੇ ਪਿੱਛੇ ਮਾੜੇ ਕਰਮ ਕਰੀ ਜਾਵੇ। ਜਦੋਂ ਪ੍ਰੇਮ ਲਾਏਗਾ ਧਨ ਨਾਲ, ਫਿਰ ਲਾਲਚੀ ਹੋ ਕੇ, ਲੋਭੀ ਹੋ ਕੇ ਪਾਪ ਵੀ ਕਰੇਗਾ, ਦੁਸ਼ਕਰਮ ਵੀ ਕਰੇਗਾ, ਰਿਸ਼ਵਤਖੋਰੀ ਵੀ ਕਰੇਗਾ, ਝੂਠ ਵੀ ਬੋਲੇਗਾ, ਠੱਗੀਆਂ ਵੀ ਕਰੇਗਾ, ਚੋਰੀਆਂ ਵੀ ਕਰੇਗਾ ਜੇ ਧਨ ਨਾਲ ਪ੍ਰੇਮ ਕਰੇਗਾ। ਹਾਂ, ਜੇ ਕੇਵਲ ਧਨ ਨੂੰ ਗੁਜਰਾਨ ਹੀ ਸਮਝੇ ਕਿ ਤਾਂ ਗੁਜਰਾਨ ਹੈ, ਫਿਰ ਗੱਲ ਵੱਖਰੀ ਹੈ। ਪਰ ਜੇ ਧਨ ਨਾਲ ਪ੍ਰੇਮ ਕਰਦਾ ਤੇ ਫਿਰ ਧਨ ਨਾਲ ਪ੍ਰੇਮ ਕਰਕੇ ਇਹਨੂੰ ਝੂਠ ਵੀ ਬੋਲਣਾ ਪੈਂਦਾ ਤੇ ਫਿਰ ਇਹਨੂੰ ਠੱਗੀਆਂ ਵੀ ਕਰਨੀਆਂ ਪੈਂਦੀਆਂ ਨੇ ਤੇ ਫਿਰ ਹੋਰ ਵੀ ਜਿੰਨੇ ਮਾੜੇ ਕਰਮ ਨੇ ਉਹ ਫਿਰ ਲਾਲਚ ਵੱਸ ਹੋ ਕੇ ਕਰਨੇ ਪੈਂਦੇ ਨੇ, ਕਿਉਂਕਿ ਲੋਭ ਦਾ ਜਿਹੜਾ ਬਾਪ ਹੈ ਨਾ, ਲਾਲਚ ਦਾ, ਸਾਰੇ ਪਾਪਾਂ ਦਾ ਬਾਪ ਹੈ ਲੋਭ। ਜਿਤਨੇ ਪਾਪ ਨੇ ਉਹਨਾਂ ਸਾਰੇ ਪਾਪਾਂ ਦਾ ਬਾਪ ਲਾਲਚ ਹੈ, ਲੋਭ ਹੈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਿੱਖ ਹੋਏ ਕਰਕੇ ਧਨ ਪ੍ਰੇਮ ਨਾ ਲਾਵੇ, ਧਨ ਦੇ ਨਾਲ ਪ੍ਰੇਮ ਨਾ ਕਰੇ।
ਸਿੱਖ ਪ੍ਰਸਾਦ ਵੰਡ ਕਰ ਖਾਏ,
ਜਿਹੜਾ ਸਿੱਖ ਹੈ ਉਹ ਪ੍ਰਸਾਦ ਵੰਡ ਕੇ ਛਕੇ। ਤਿੰਨ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਹਰ ਜਗ੍ਹਾ ਤੇ ਜਾ ਕੇ ਦਿੱਤੇ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਤਿੰਨਾਂ ਉਪਦੇਸ਼ਾਂ ਨਾਲ ਹੀ ਜ਼ਿੰਦਗੀ ਸਵਰ ਜਾਂਦੀ ਜੇ ਕੋਈ ਧਾਰਨ ਕਰ ਲੈ। ਸਾਹਿਬ ਜੀ ਕਲਗੀਧਰ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਪ੍ਰਸ਼ਾਦ ਵੰਡ ਕੇ ਖਾਵੇ, ਵੰਡ ਕੇ ਛਕੇ। ਵੰਡ ਖਾਣ ਦੀ ਬਿਰਤੀ ਜਿਹੜੀ ਹੈ ਉਹ ਬੜੀ ਉੱਤਮ ਹੈ, ਉਹ ਸਰਵੋਤਮ ਹੈ।
ਨੰਗੇ ਕੇਸ ਨਾ ਕਰ ਚਿਤ ਲਾਏ,
ਆਪਣੇ ਸਿਰ ਦੇ ਕੇਸਾਂ ਨੂੰ ਬਹੁਤਾ ਲੰਮੇ ਸਮੇਂ ਤੱਕ ਨੰਗਿਆਂ ਨਾ ਰੱਖੇ, ਸਿਰ ਦੇ ਕੇਸਾਂ ਨੂੰ ਬਹੁਤੇ ਲੰਮੇ ਸਮੇਂ ਤੱਕ ਨੰਗੇ ਨਾ ਰੱਖੇ, ਸਿਰ ਢੱਕ ਕੇ ਰੱਖੇ। ਹਾਂ, ਜਦੋਂ ਕੰਘਾ ਕਰਨਾ ਜਾਂ ਕੇਸ ਹਰੇ ਕਰਨੇ ਨੇ ਉਦੋਂ ਥੋੜੇ ਸਮੇਂ ਵਾਸਤੇ ਜੇ ਕਿਤੇ ਨੰਗੇ ਕਰਨੇ ਪੈ ਜਾਣ ਤਾਂ ਕਰ ਵੀ ਲਵੇ, ਪਰ ਲੰਮੇ ਸਮੇਂ ਤੱਕ। ਇਹ ਨਹੀਂ ਕਿ ਘੰਟਿਆਂ ਬਦੀ ਨੰਗੇ ਸਿਰ ਹੀ ਬੈਠਾ ਰਹੇ ਸਿੱਖ। ਅਕਸਰ ਆਮ ਕਰਕੇ ਸਾਡੇ ਸਿੱਖ ਘਰਾਂ ਦੇ ਵਿੱਚ ਸਿਰਾਂ ਤੋਂ ਦਸਵਾਰ ਲਾ ਦਿੰਦੇ ਨੇ ਤੇ ਜੂੜੀ ਜੀ ਕੀਤੀ ਹੁੰਦੀ, ਏਦਾਂ ਹੀ ਬੈਠੇ ਰੋਟੀਆਂ ਖਾਈ ਜਾਂਦੇ ਨੇ, ਏਦਾਂ ਹੀ ਬੈਠੇ ਸਾਰੇ ਕੰਮ ਕਰੀ ਜਾਂਦੇ ਨੇ। ਛੋਟਾ ਜਿਹਾ ਜੂੜਾ ਸਿਰ ਤੇ ਕੀਤਾ ਹੁੰਦਾ, ਕੋਈ ਉੱਤੇ ਸਿਰ ਤੇ ਛੋਟਾ ਜਿਹਾ ਪਟਕਾ ਵੀ ਨਹੀਂ ਵਲੇਟਦੇ ਵੀ ਕੱਜ ਲਈਏ। ਤਾਂ ਸਿੱਖਾਂ ਦਾ ਵੀ ਆਲਮ ਹੈ ਤੇ ਸਾਡੀਆਂ ਮਾਤਾਵਾਂ ਭੈਣਾਂ ਨੇ ਤਾਂ ਕਈ ਚੁੰਨੀਆਂ ਦੀ ਤਿਲਾਂਜਲੀ ਦੇ ਦਿੱਤੀ ਹੋਈ ਹੈ। ਤਾਂ ਬਿਲਕੁਲ ਹੀ ਇੱਥੋਂ ਹੁਣ ਗੁਰਦੁਆਰੇ ਵਿੱਚ ਤਾਂ ਸਿਰ ਢੱਕਣਾ ਕਹਿੰਦੇ ਜੀ ਮਜਬੂਰੀ ਹੈ, ਇੱਥੋਂ ਜਦੋਂ ਬਾਹਰ ਜਾਣਾ, ਕਈਆਂ ਨੇ ਬਾਹਰ ਜਾਂਦਿਆਂ ਹੀ ਆ ਦਰਵਾਜ਼ੇ ਦੇ ਵਿੱਚੋਂ ਦਰਸ਼ਨੀ ਡਿਉੜੀ ਤੋਂ ਬਾਹਰ ਨਿਕਲਣਾ, ਉਦੋਂ ਹੀ ਸਿਰ ਤੋਂ ਚੁੰਨੀ ਲਾ ਕੇ ਗਲ ਚ ਪਾ ਲੈਣੀ, ਫੈਸ਼ਨ ਬਣ ਗਿਆ ਨਾ। ਅਸਲੀ ਫੈਸ਼ਨ ਹੈ ਸਿਰ ਕੱਢਣਾ, ਨਾ ਕਿ ਸਿਰ ਨੰਗਿਆਂ ਰੱਖਣਾ। ਸਿਰ ਢੱਕਣ ਦਾ ਬੜਾ ਵੱਡਾ ਪ੍ਰਯੋਜਨ ਹੈ ਕਿ ਜਦੋਂ ਗੁਰੂ ਸਾਹਿਬ ਦੀ ਹਜੂਰੀ ਵਿਚ ਵੀ ਆਉਂਦੇ ਤੇ ਸਿਰ ਢੱਕਣ ਦਾ ਮਤਲਬ ਸਾਡੇ ਸਿਰ ਤੇ ਹੱਥ ਹੈ ਗੁਰੂ ਦਾ। ਨੰਗਾ ਸਿਰ ਦਾ ਮਤਲਬ ਕੀ ਹੁੰਦਾ? ਆਮ ਕਰਕੇ ਕਹਿ ਦਿੰਦੇ ਨੇ ਜਿਹੜੀ ਇਸਤਰੀ ਦਾ ਪਤੀ ਮਰ ਜਾਏ ਕਹਿੰਦੇ ਜੀ ਸਿਰੋਂ ਨੰਗੀ ਹੋ ਗਈ ਹੈ, ਯਾਨੀ ਕਿ ਇਹਦੇ ਸਿਰ ਤੇ ਹੁਣ ਕੋਈ ਵਾਲੀ ਵਾਰਸ ਨਹੀਂ ਹੈ। ਜਿਹਦੇ ਸਿਰ ਤੇ ਵਾਲੀ ਵਾਰਸ ਹੋਵੇ ਉਹਦਾ ਸਿਰ ਕੱਜਿਆ ਹੁੰਦਾ। ਸਾਡੇ ਵਾਲੀ ਕੌਣ ਨੇ? ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਡੇ ਵਾਲੀ ਨੇ, ਤੇ ਫਿਰ ਅਸੀਂ ਕਿਉਂ ਨੰਗੇ ਸਿਰ ਫਿਰੀਏ? ਸਾਡੇ ਸਿਰ ਤੇ ਵੀ ਕੱਪੜਾ ਹੋਣਾ ਚਾਹੀਦਾ, ਦਸਤਾਰ ਹੋਣੀ ਚਾਹੀਦੀ ਹੈ, ਮਾਤਾਵਾਂ ਭੈਣਾਂ ਦੇ ਸਿਰਾਂ ਤੇ ਚੁੰਨੀਆਂ ਹੋਣੀਆਂ ਚਾਹੀਦੀਆਂ ਨੇ। ਇਹ ਸਾਡਾ ਕਿਰਦਾਰ ਹੈ, ਇਹ ਸਾਡਾ ਕਰੈਕਟਰ ਹੈ, ਉੱਚਾ ਸੁੱਚਾ ਇਖਲਾਕ ਹੈ। ਮੁਸਲਮਾਨ ਬੀਬੀਆਂ ਨੂੰ ਵੇਖੀਏ, ਸਾਨੂੰ ਤਾਂ ਸਿਰਫ ਸਿਰ ਕੱਜਣ ਦੀ ਤਾਗੀਦ ਹੈ ਨਾ, ਇਹ ਸਵੱਛ ਨਿਰਮਲ ਬਸਤਰ ਸਾਦੇ ਬਸਤਰ ਸਰੀਰ ਤੇ ਹੋਣ ਤੇ ਸਿਰ ਕੱਜਿਆ ਹੋਵੇ, ਉਹ ਵੇਖੋ ਪੈਰ ਤੋਂ ਲੈ ਕੇ ਮੂੰਹ ਮੱਥਾ ਸਾਰਾ ਕੁਝ ਬੜਿਆ ਹੁੰਦਾ ਕਾਲੇ ਕੱਪੜੇ ਦੇ ਨਾਲ, ਪਰ ਉਹ ਆਪਣੇ ਧਰਮ ਚ ਪੱਕੀਆਂ ਨੇ। ਤੇ ਤੁਸੀਂ ਮਾਤਾਵਾਂ ਭੈਣਾਂ ਉਹਨਾਂ ਸਿੱਖ ਬੀਬੀਆਂ ਦੀ ਵਾਰਸ ਹੋ ਜਿਨ੍ਹਾਂ ਸਿੱਖ ਬੀਬੀਆਂ ਨੇ ਸਵਾ ਸਵਾ ਮਣ ਪੀਸਣੇ ਪੀਸੇ ਨੇ ਮੀਰ ਮੰਨੂ ਦੀ ਜੇਲ੍ਹ ਚ, ਆਪਣੇ ਬੱਚਿਆਂ ਦੇ ਜਿਗਰ ਦੇ ਟੋਟਿਆਂ ਦੇ ਗਲਾਂ ਚ ਹਾਰ ਬਣਵਾ ਕੇ ਪਾਏ ਨੇ, ਖੰਨੀ ਖੰਨੀ ਤੇ ਗੁਜ਼ਾਰਾ ਕੀਤਾ, ਮੁੱਖੋਂ ਸੀ ਨਹੀਂ ਉਚਾਰੀ, ਉਹਨਾਂ ਮਾਤਾਵਾਂ ਭੈਣਾਂ ਦੇ ਤੁਸੀਂ ਵਾਰਸ ਹੋ, ਤੁਸੀਂ ਵੀ ਉਹਨਾਂ ਦੇ ਵਾਰਸ। ਹਰੀ ਸਿੰਘ ਨਲੂਏ ਦੇ ਵਾਰਸ ਦੇ ਸਿੰਘ ਵੱਡੇ ਵੱਡੇ ਦੁਮਾਲੇ ਸਿਰਾਂ ਤੇ ਬੰਨਿਆ ਕਰਦੇ ਸਨ, ਉਹਨਾਂ ਦੇ ਤੁਸੀਂ ਵਾਰਸ ਜੇ। ਤੋ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਆਪਣੇ ਸਿਰੋਂ ਨੰਗਾ ਨਾ ਰਹੇ, ਨੰਗੇ ਕੇਸ ਨਾ ਕਰ ਚਿਰ ਲਾਏ, ਆਪਣੇ ਸਿਰ ਤੇ ਜਿਹੜੇ ਕੇਸ ਨੇ ਉਹ ਬਹੁਤੇ ਲੰਮੇ ਸਮੇਂ ਤੱਕ ਨੰਗਿਆਂ ਨਾ ਰੱਖੇ। ਪਾਠ ਜਪ ਜਾਪ ਨਾਮ ਗੁਰ ਲਏ, ਮੈਥਨ ਸੁਪਤਨ ਅਚਵਨ ਆਦ। ਮੈਥਨ ਕਰਨ ਸਮੇਂ ਉਦੋਂ ਵੀ ਸਿਰ ਕੱਜਿਆ ਹੋਵੇ, ਫੇਰ ਸੁਪਤਨ, ਸੁਪਤਨ ਦਾ ਮਤਲਬ ਹੁੰਦਾ ਸੌਣ ਦੇ ਸਮੇਂ ਵੀ ਸਿਰ ਨੰਗਾ ਦਾ ਹੋਵੇ, ਜਦੋਂ ਸੌਣਾ ਉਦੋਂ ਵੀ ਸਿਰ ਕੱਜਿਆ ਹੋਣਾ ਚਾਹੀਦਾ, ਉਦੋਂ ਵੀ ਸਿਰ ਤੇ ਦਸਤਾਰ, ਛੋਟੀ ਦਸਤਾਰ, ਜੇ ਛੋਟੀ ਦਸਤਾਰ ਨੀ ਘੱਟੋ ਘੱਟ ਛੋਟੀ ਦੀ ਕੇਸਗੀ ਉਹ ਵੀ ਤਾਂ ਸਿਰ ਤੇ ਹੋਣੀ ਚਾਹੀਦੀ ਹੈ। ਮਾਤਾਵਾਂ ਭੈਣਾਂ ਵੀ ਆਪਣੇ ਸਿਰ ਤੇ ਛੋਟਾ ਜਿਹਾ ਕੋਈ ਪਟਕਾ ਹੀ ਭਾਵੇਂ ਬੰਨ ਲੈਣ, ਸਿਰ ਕੱਜਿਆ ਹੋਣਾ ਚਾਹੀਦਾ ਸੁਪਤਨ ਸਮੇਂ ਵੀ। ਔਰ ਅਚਵਨ ਆਦ, ਜਦੋਂ ਪ੍ਰਸ਼ਾਦਾ ਛਕਣਾ, ਇੱਥੋਂ ਤੱਕ ਕਿ ਪਾਣੀ ਵੀ ਪੀਣਾ ਤੇ ਨੰਗੇ ਸਿਰ ਨਹੀਂ ਪੀਣਾ। ਜਦੋਂ ਭੋਜਨ ਛਕਣਾ, ਜਲ ਛਕਣਾ, ਉਦੋਂ ਵੀ ਸਾਡਾ ਸਿਰ ਕੱਜਿਆ ਹੋਣਾ ਚਾਹੀਦਾ, ਸਾਡਾ ਸਿਰ ਢੱਕਿਆ ਹੋਣਾ ਚਾਹੀਦਾ।
ਨੰਗੇ ਕੇਸ ਨਲੇ ਕੁਛ ਸਵਾਦ,
ਸਿਰ ਤੋਂ ਨੰਗਾ ਹੋਵੇ ਭਾਵ ਸਿਰ ਤੇ ਕੇਸਗੀ ਨਾ ਹੋਵੇ ਤਾਂ ਭਾਈ ਕਿਸੇ ਵੀ ਪ੍ਰਕਾਰ ਦਾ ਰਸ ਨਾ ਲਵੇ, ਚਾਹੇ ਉਹ ਭੋਜਨ ਦਾ ਹੈ, ਚਾਹੇ ਉਹ ਮੈਥਨ ਦਾ ਹੈ, ਚਾਹੇ ਉਹ ਸੌਣ ਦਾ ਹੈ, ਸਿਰ ਕੱਜਿਆ ਹੋਣਾ ਚਾਹੀਦਾ। ਸਿਰ ਦੇ ਉੱਤੇ ਦਸਤਾਰ ਹੋਣੀ ਚਾਹੀਦੀ ਹੈ, ਸਿਰ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਭਾਵੇਂ ਛੋਟਾ ਬਸਤਰ ਹੀ ਹੋਵੇ ਉਹ ਸਿਰ ਦੇ ਉੱਤੇ ਕੱਜਿਆ ਹੋਣਾ ਚਾਹੀਦਾ।
ਪਾਠ ਜਪ ਜਾਪ ਨਾਮ ਗੁਰ ਲੇ,
ਔਰ ਜਪਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰੇ ਰੋਜ਼। ਜਪਜੀ ਤੇ ਜਾਪ ਸਾਹਿਬ ਦਾ ਨਾਮ ਗੁਰੂ ਦਾ ਲਵੇ ਤੇ ਜਪਜੀ ਤੇ ਜਾਪ ਸਾਹਿਬ ਦਾ ਨਿਤਨੇਮ ਕਰੇ।
ਤਬ ਪ੍ਰਸਾਦ ਕਹਿ ਕਰ ਅਚਵੇ,
ਜਦੋਂ ਵੀ ਭੋਜਨ ਛਕੇ ਉਸ ਵਕਤ ਭੋਜਨ ਛਕਣ ਤੋਂ ਪਹਿਲਾਂ ਇਹ ਕਹੇ ਤਬ ਪ੍ਰਸਾਦ ਪਰਮ ਕਾ ਨਾਸ, ਹੇ ਪ੍ਰਭੂ ਇਹ ਪ੍ਰਸ਼ਾਦਾ ਛਕਣ ਲੱਗਾ ਤੇਰੀ ਕਿਰਪਾ ਹੈ। ਬੜੇ ਜੀਵ ਨੇ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ, ਬੜੇ ਨੇ, ਤੇਰੀ ਕਿਰਪਾ ਹੋਈ ਹੈ, ਮੈਨੂੰ ਇਹ ਦੋ ਪ੍ਰਸ਼ਾਦੇ ਛਕਣ ਨੂੰ ਮਿਲੇ ਨੇ, ਤੇਰਾ ਸ਼ੁਕਰ ਹੈ। ਭੋਜਨ ਛਕਣ ਸਮੇਂ ਗੁਰਸਿੱਖ ਤਬ ਪ੍ਰਸਾਦ ਕਹਿ ਕੇ ਭੋਜਨ ਛਕੇ ਕਿ ਮਹਾਰਾਜ ਇਹ ਤੇਰਾ ਪ੍ਰਸ਼ਾਦ ਹੈ, ਤੇਰੀ ਕਿਰਪਾ ਹੈ।
ਚੌਪਾਈ ਮਲਕੋ ਤਜੇ ਸੋਚ ਪੁਨ ਤਾਰੇ,
ਫਿਰ ਨਗਨ ਨਾਇਕਾ ਨਾਹੇ ਨਿਹਾਰੇ, ਤ੍ਰੇਕੋ ਸਿਮਰਨ ਉਰਨਹਿ ਤਾਰੇ। ਨਗਨ ਪੁਰਖ ਤੇ ਨਗਨ ਸਰੀਰ ਦੀ ਇਸਤਰੀ ਦੇ ਕਦੇ ਵੀ ਦਰਸ਼ਨ ਨਾ ਕਰੇ ਸੰਪੂਰਨ ਰੂਪ ਦੇ ਵਿਚ, ਪਰ ਇਸਤਰੀ ਤੇ ਪਰ ਪੁਰਖ ਦੇ, ਔਰ ਫੇਰ ਕਦੇ ਵੀ ਆਪਣੇ ਹਿਰਦੇ ਵਿਚ ਪਰ ਇਸਤਰੀ ਦਾ ਸਿਮਰਨ ਨਾ ਰੱਖੇ, ਪਰ ਇਸਤਰੀ ਦਾ ਸਿਮਰਨ ਆਪਣੇ ਹਿਰਦੇ ਵਿਚ ਨਾ ਕਰੇ, ਕਿਉਂਕਿ ਸਿਮਰਨ ਕੇਵਲ ਗੁਰੂ ਪਰਮੇਸ਼ਰ ਦਾ ਚਾਹੀਦਾ ਜਿਹੜਾ ਹਿਰਦੇ ਵਿਚੋਂ ਵਿਕਾਰਾਂ ਨੂੰ ਸਾਫ਼ ਕਰਦਾ। ਜਿਹੜਾ ਪਰ ਇਸਤਰੀ ਦਾ ਸਿਮਰਨ ਹੈ ਉਹ ਹਿਰਦੇ ਵਿਚ ਸੁਰਤੀ ਵਿਚ ਕਾਮ ਭਰਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿਚ ਇਸ ਪ੍ਰਕਾਰ ਦੀ ਬਿਰਤੀ ਬਣਾ ਕੇ ਰੱਖੇ ਕਿ ਪਰ ਪੁਰਖ ਨੂੰ ਭਾਈ ਤੁਲ ਔਰ ਪਰ ਇਸਤਰੀ ਨੂੰ ਭੈਣ ਤੁਲ, ਵੱਡੀ ਹੈ ਤਾਂ ਮਾਂ ਤੁਲ, ਛੋਟੀ ਹੈ ਤਾਂ ਧੀ ਤੁਲ ਕਰਕੇ ਜਾਣੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਚਾਰ ਬੱਜਰ ਕੁਰੈਤਾਂ ਚੋਂ ਇਕ ਬੱਜਰ ਕੁਰੈਤ ਪਰ ਇਸਤਰੀ ਗਾਮੀ ਜਾਂ ਪਰ ਪੁਰਖ ਗਾਮੀ, ਇਹ ਬੱਜਰ ਕੁਰੈਤਾਂ ਚੋਂ ਇਕ ਬੱਜਰ ਕੁਰੈਤ ਹੈ ਜਿਹੜੀ ਬਖਸ਼ੀ ਨਹੀਂ ਜਾਂਦੀ, ਇਹ ਚਾਰ ਬੱਜਰ ਕੁਰੈਤਾਂ ਚੋਂ ਇਕ ਹੈ ਜੋ ਬਖਸ਼ੀ ਨਹੀਂ ਜਾਂਦੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿਚ ਪਰ ਇਸਤਰੀ ਜਾਂ ਪਰ ਪੁਰਖ ਦਾ ਕਦੇ ਵੀ ਸਿਮਰਨ ਨਾ ਕਰੇ, ਕਿਉਂਕਿ ਗੁਰਸਿੱਖ ਦੇ ਹਿਰਦੇ ਵਿਚ ਸਿਮਰਨ ਕੇਵਲ ਗੁਰੂ ਦਾ ਚੱਲਦਾ ਹੈ। ਵਾਹਿਗੁਰੂ 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 ਵਾਹਿਗੁਰੂ, ਇਹ ਸਿਮਰਨ ਗੁਰਸਿੱਖ ਦੇ ਹਿਰਦੇ ਚ ਚੱਲਦਾ। ਗੁਰਸਿੱਖ ਆਪਣੇ ਹਿਰਦੇ ਵਿਚ ਕੇਵਲ ਆਪਣੇ ਗੁਰੂ ਦਾ ਸਿਮਰਨ ਕਰਦਾ, ਆਪਣੇ ਗੁਰੂ ਦਾ ਚਿੰਤਨ ਕਰਦਾ ਹੈ।
ਮਲ ਕੋ ਤਜੇ ਸੋਚ ਪੁਨ ਤਾਰੇ,
ਫਿਰ ਮਹਾਰਾਜ ਜੀ ਕਹਿੰਦੇ ਪਰਾਏ ਧਨ ਨੂੰ ਨਾ ਛੂਵੇ, ਪੁੱਠਾ ਮਾਸ ਨਾ ਖਾਵੇ, ਪੁੱਠਾ ਕੋਇਆ ਹੋਇਆ ਮਾਸ ਨਾ ਖਾਵੇ। ਇਹ ਵੀ ਬੱਜਰ ਕੁਰੈਤਾ, ਚਾਰ ਬੱਜਰ ਕੁਰੈਤਾਂ ਚੋਂ ਪੁੱਠਾ ਖਾਣਾ, ਕੋਇਆ ਹੋਇਆ ਜਿਹੜਾ ਮਾਸ ਹੈ ਪੁੱਠਾ ਮਾਸ, ਇਹ ਅੰਗੀਕਾਰ ਨਾ ਕਰੇ। ਤੋ ਇਸ ਪ੍ਰਕਾਰ ਨਾਲ ਮਲ ਕੋ ਤਜਾ ਸੋਚ ਪੁਨ ਧਾਰੈ, ਜਦੋਂ ਮਲ ਦਾ ਤਿਆਗ ਕਰੇ, ਸਰੀਰ ਦੀ ਕਿਰਿਆ ਸੋਧਦਾ ਤੇ ਉਸ ਵੇਲੇ ਮੁੜ ਕੇ ਸੋਚ ਕਰੇ, ਯਾਨੀ ਕਿ ਪੰਜ ਇਸ਼ਨਾਨਾਂ ਕਰੇ, ਚੂਲਾ ਕਰੇ, ਹੱਥ ਪੈਰ ਚੰਗੀ ਤਰ੍ਹਾਂ ਧੋਵੇ।
ਲੇ ਮਿਰਤ ਕਾ ਕਰ ਚਰਨ ਪਖਾਰੇ,
ਮਿਰਤ ਆਦਿਕ ਨਾਲ ਜਾਂ ਰੇਤ ਆਦਿਕ ਨਾਲ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋ ਲਵੇ।
ਜਲ ਕੋ ਲੇ ਮੂਤਰ ਕੇ ਪਾਛੇ,
ਔਰ ਅਗਰ ਸਰੀਰ ਦੀ ਕਿਰਿਆ ਮੂਤਰ ਦਾ ਤਿਆਗ ਵੀ ਕਰਦਾ ਹੈ, ਮਲ ਮੂਤਰ ਦਾ ਵੀ ਤਿਆਗ ਕਰਦਾ, ਫਿਰ ਵੀ ਬਾਅਦ ਵਿਚ ਜਲ ਵਰਤੇ, ਆਪਣੇ ਹੱਥ ਜਿਹੜੇ ਨੂੰ ਧੋ ਕੇ ਪਵਿੱਤਰ ਕਰੇ, ਯਾਨੀ ਕਿ ਆਮ ਕਰਕੇ ਨਿਹੰਗ ਸਿੰਘਾਂ ਦੇ ਬੋਲਿਆਂ ਵਿਚ ਕਹਿੰਦੇ ਨੇ ਹੱਥ ਤਗੜੇ ਕਰੇ। ਹੁਣ ਸੁੱਚੇ ਕਰਨ ਵਿਚ ਵੀ ਇਹ ਕਹਿਣ ਲੱਗ ਪਏ ਜੀ ਹੱਥ ਕਿੱਥੇ ਸੁੱਚੇ ਹੁੰਦੇ ਨੇ, ਹੱਥ ਤਾਂ ਸੁੱਚੇ ਹੋ ਹੀ ਨਹੀਂ ਸਕਦੇ। ਨਿਹੰਗ ਸਿੰਘ ਕਹਿੰਦੇ ਅਸੀਂ ਕਹਿੰਦੇ ਹਾਂ ਵੀ ਹੱਥ ਤਗੜੇ ਕਰੋ, ਯਾਨੀ ਕਿ ਹੱਥ ਧੋ ਲੋਗੇ, ਹੱਥ ਧੋਤੇ ਹੋਏ ਤੁਸੀਂ ਬਾਣੀ ਨੂੰ ਵੀ ਲਾ ਸਕਦੇ ਹੋ, ਆਪਣੇ ਕੇਸਾਂ ਨੂੰ ਵੀ ਲਾ ਸਕਦੇ ਹੋ, ਦਸਤਾਰ ਨੂੰ ਵੀ ਲਾ ਸਕਦੇ ਹੋ। ਜੇ ਹਾਥੀ ਮਲੀਨ ਹੋਣਗੇ ਤੇ ਫੇਰ ਨਾ ਕੇਸਾਂ ਨੂੰ ਲਾ ਸਕੋ ਨਾ ਬਾਣੀ ਪੜ ਸਕੋ। ਇਸ ਕਰਕੇ ਹੱਥ ਜਿਹੜੇ ਨੇ ਉਹ ਤਗੜੇ ਕਰੇ ਜਦੋਂ ਸਰੀਰ ਦੀ ਕਿਰਿਆ ਕਰੇ। ਹੋਰ ਵੀ ਅੱਗੇ ਸਤਿਗੁਰੂ ਕਲਗੀਧਰ ਜੀ ਰਹਿਤ ਨਾਮਿਆਂ ਦੇ ਬਚਨ ਦੱਸ ਰਹੇ ਨੇ।